हे राजन जे प्राण अनुपा सोपे नहीं है तोर सुरपा जागृत सुखन सुखो पतवाई तिने सचिरता कब हो नाई।
वाहिगुरु जी का खालसा वाहिगुरु जी की फतेह। परम सत्कार योग सम्मान योग गुरु का खास रूप गुरु खालसा सात संगत पतत पावन भगत वचल कृपा निदान जगत गुरु सतगुरु श्री गुरु ग्रंथ साहिब जी महाराज जी दे पावन पवित्र चरण कमला च पंचमी दे सजे हुए दीवाना च हाजरियां भर के अमृत वेले तो गुरु कीआं संगतां गुरु चरणा च जुड़ के ढाडी सिंघां पासों गुर इतिहास गुरु घर दीआं वारां बहुत ही प्यार सत्कार नाल सरवण कीतीआं हन। रागी सिंघां पासों गुरबाणी दा कीर्तन सरवण कीता है। कलयुग मैं कीर्तन प्रधाना गुरमुख जपिया लाए ते आना गुरबाणी दा कीर्तन इस कली काल दे समय च सर्व कर्मां विचों सर्वोत्तम कर्म है। गुरबाणी दे कीर्तन तो परंत जो गुरु साहिब जी दे इस पावन पवित्र अस्थान दी नित नेम दी नता प्रति दी कथा दी मर्यादा है वो सरवण करन लई आप जी गुरु चरणा च जुड़ बैठे हो। जगत गुरु गुरु नानक साहिब सच्चे पातशाह जी महाराज राय भोएं दी तलवंडी विखे कौतक वरता रहे ने। दिन समय गरीबन बाज पातशाह जी बन विच जंगल च किसे एकांत थां ते बैठ के अपने निजा आनंद विच लिवलीन हुंदे ने मगन हुंदे ने। संध्या समय महलां विच वापस आउंदे हन कदे राय बुलार नूं भी जाके दर्शन दिंदे ने। राय बुलार नूं जिस वेले पातशाह जी ने दीदार दित्ते तो महाराज जी दे चरण पकड़ के ने बेनती कीती महाराज गरीब नवाज पातशाह जी मैं अपने निज स्वरूप नूं जानन दा भलाखी हां मेरा निज स्वरूप की है वो कृपा करके तुसी दया करके मैनू जनाओ क्योंकि अग्ञानता दा हनेरा अग्ञानता दा छाया होया तम अपने निज स्वरूप नूं वेखण नहीं दिंदा ते महाराज तुसी दया करो तुसी ज्ञान बख्शदे हो मैनू भी सोझी बख्शो। साहब जी ने पुछया राय बुलार जी दसो तुसी अपने निज स्वरूप नू की मन्या होया। राय बुलार ने दसया जी मेरा मुसलमाना दे घर दा जन्म है राय भोएं दी तलवंडी दा मैं राजा हां ना मेरा राय बुलार है मैं तो अपने आप नूं यही कुछ समझदा शरीर ही समझदा। गरीबन बाज पातशाह जी ने आख्या शरीर तो बिनसनहार है जो तुहाडा स्वरूप है वह बिनसदा नहीं वो सदीव रहिंदा नित है। महापुरखा ने ये जिहड़ी अवस्था है इनू लै चिंतन किया ज्ञान सतगुरु जी सीधा सिर ते हाथ रख के भी करा सकते पर पड़ा दर पड़ा के तन तो अगे की है इंद्रिया तो अगे की है मन तो अगे की है सहजे सहजे उन्हां पड़द्या नूं पार करदे चलिया जाना ते लै चिंतन करद्या करद्या मैं ये भी नहीं हां मैं ये भी नहीं हां आखिरकार समझ लेना कि मेरा निज स्वरूप है कि ਇਹਨੂੰ ਲੈ ਚਿੰਤਨ ਕਹਿੰਦੇ ਨੇ। ਔਰ ਇਹ ਵਿਸ਼ਾ ਕੇਵਲ ਕਥਨ ਤੇ ਸੁਣਨ ਮਾਤਰ ਦਾ ਨਹੀਂ ਹੈ, ਇਹ ਵਿਸ਼ਾ ਅਭਿਆਸ ਦਾ ਹੈ, ਧਿਆਨ ਦਾ ਹੈ। ਜਿਸ ਵੇਲੇ ਮਹਾਰਾਜ ਸੱਚੇ ਪਾਤਸ਼ਾਹ ਨੇ ਬਚਨ ਕਹੇ ਤੁਸੀਂ ਤਨ ਨਹੀਂ ਹੋ, ਕਿਉਂਕਿ ਤਨ ਬਦਲਦਾ ਹੈ, ਤਨ ਦਾ ਸਰੂਪ ਬਦਲ ਜਾਣਾ, ਆਤਮਾ ਤਾਂ ਨਹੀਂ ਬਦਲਦੀ, ਉਹ ਤਾਂ ਜਿਉਂ ਕਿ ਤਿਉਂ ਹੈ। ਫਿਰ ਕਹਿਣ ਲੱਗਾ ਮਹਾਰਾਜ ਮੈਂ ਇੰਦਰੀਆਂ ਹਾਂ, ਅੱਖਾਂ ਨਾਲ ਮੈਂ ਵੇਖਦਾ, ਕੰਨਾਂ ਨਾਲ ਸੁਣਦਾ, ਜ਼ੁਬਾਨ ਨਾਲ ਚੱਖਦਾ, ਚਮੜੀ ਨਾਲ ਸਪਰਸ਼ ਕਰਦਾ, ਇਹ ਇੰਦਰੀਆਂ ਹੀ ਮੇਰਾ ਸਰੂਪ ਹੋਵੇਗਾ। ਗਰੀਬ ਨਵਾਜ ਪਾਤਸ਼ਾਹ ਜੀ ਕਹਿੰਦੇ ਇੰਦਰੀਆਂ ਵੀ ਤੂੰ ਨਹੀਂ ਹੈ, ਇਹ ਵੀ ਜੜ ਨੇ, ਚੇਤਨ ਨਹੀਂ ਹਨ, ਆਪਣੇ ਆਪ ਕੁਝ ਨਹੀਂ ਕਰ ਸਕਦੀਆਂ। ਤੇਰਾ ਸਰੂਪ ਜਿਹੜਾ ਹੈ ਉਹ ਚੇਤਨ ਹੈ। ਫਿਰ ਅੰਦਰ ਪ੍ਰਾਣਾ ਤੱਕ ਪਹੁੰਚਿਆ, ਮਹਾਰਾਜ ਮੈਂ ਪ੍ਰਾਣ ਹਾਂ, ਜੇ ਇੰਦਰੀਆਂ ਵੀ ਮੇਰਾ ਸਰੂਪ ਨਹੀਂ ਤੇ ਫਿਰ ਮਹਾਰਾਜ ਜੀ ਮੈਂ ਪ੍ਰਾਣ ਸਰੂਪ ਹੋਵਾਂਗਾ, ਕਿਉਂਕਿ ਜਦੋਂ ਤੱਕ ਪ੍ਰਾਣ ਰਹਿੰਦੇ ਨੇ ਉਦੋਂ ਤੱਕ ਇੰਦਰੀਆਂ ਚੱਲਦੀਆਂ ਨੇ, ਅੱਖਾਂ ਵੇਖਦੀਆਂ ਨੇ, ਕੰਨ ਸੁਣਦੇ ਨੇ, ਨਾਸਕਾ ਸੁੰਘਦੀ ਹੈ, ਜ਼ੁਬਾਨ ਚੱਖਦੀ ਹੈ, ਪ੍ਰਾਣਾਂ ਦੇ ਆਸਰੇ ਚੱਲ ਰਿਹਾ। ਮਹਾਰਾਜ ਜੀ ਕਹਿੰਦੇ ਪ੍ਰਾਣ ਚੇਤਨ ਤਾਂ ਨਹੀਂ ਨਾ, ਜਾਗਰਤ ਤੇ ਸਵਪਨ ਦੇ ਵਿੱਚ ਪ੍ਰਾਣ ਜਾਗਦੇ ਨੇ ਉਦੋਂ ਅਸੀਂ ਵੇਖਦੇ ਹਾਂ, ਪਰ ਜਦੋਂ ਸੁਖੋਪਤੀ ਦੀ ਗਹਿਰੀ ਨੀਂਦ ਹੁੰਦੀ ਆ ਉਸ ਵੇਲੇ ਪ੍ਰਾਣ ਚੱਲ ਰਹੇ ਹੁੰਦੇ ਨੇ, ਪਰ ਸਾਨੂੰ ਆਪਣੇ ਨਿੱਜ ਸਰੂਪ ਦਾ ਕੋਈ ਬੋਧ ਨਹੀਂ ਹੁੰਦਾ, ਪ੍ਰਾਣ ਨਹੀਂ ਨਾ ਜਾਣਦੇ ਆਪਣੇ ਨਿੱਜ ਸਰੂਪ ਨੂੰ, ਇਸ ਕਰਕੇ ਤੂੰ ਪ੍ਰਾਣ ਵੀ ਨਹੀਂ ਹੈ, ਉਸ ਤੋਂ ਹੋਰ ਅੱਗੇ ਚੱਲ। ਤੇ ਜਿਵੇਂ ਮੇਰੇ ਪਾਤਸ਼ਾਹ ਜੀ ਗਿਆਨ ਬਖਸ਼ ਰਹੇ ਨੇ, ਆਓ ਇਹ ਪਵਿੱਤਰ ਪਾਵਨ ਕਥਾ ਸਰਵਣ ਕਰੀਏ। ਜਗਤ ਗੁਰੂ ਪਾਤਸ਼ਾਹ ਮਹਾਰਾਜ ਗੁਰੂ ਨਾਨਕ ਸਾਹਿਬ ਦੇ ਪਵਿੱਤਰ ਚਰਨਾਂ ਦਾ ਧਿਆਨ ਧਾਰੀਏ, ਏਕਾਗਰ ਚਿਤ ਹੋਣ ਵਾਸਤੇ ਆਖੀਏ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀਓ,
ਸਤਨਾਮ ਸ੍ਰੀ
ਵਾਹਿਗੁਰੂ ਸਾਹਿਬ ਜੀਓ, ਚੌਪਈ ਹੇ ਰਾਜਨ ਜੇ ਪ੍ਰਾਣ ਅਨੁਪਾ, ਸੋ ਵੀ ਨਹੀਂ ਹੈ ਤੁਰ ਸੁਰੂਪਾ।
ਧੰਨਵਾਦ ਪਾਤਸ਼ਾਹ ਜੀ ਕਹਿੰਦੇ ਹੇ ਰਾਜਨ, ਕਿਉਂਕਿ ਰਾਏ ਬੁਲਾ ਰਾਜਾ ਜੋ ਸੀ ਨਗਰ ਦਾ, ਕਹਿੰਦੇ ਹੇ ਰਾਜਨ ਇਹ ਜਿਹੜੇ ਪ੍ਰਾਣ ਤੂੰ ਜਿਨ੍ਹਾਂ ਦੀ ਉਪਮਾ ਕਰ ਰਿਹਾ, ਤੇਰਾ ਸਰੂਪ ਇਹ ਪ੍ਰਾਣ ਵੀ ਨਹੀਂ ਹਨ, ਤੂੰ ਪ੍ਰਾਣ ਨਹੀਂ ਹੈ। ਪ੍ਰਾਣਾਂ ਨੂੰ ਆਪਾਂ ਇਹ ਤਾਂ ਨਹੀਂ ਕਹਿੰਦੇ ਮੈਂ ਪ੍ਰਾਣ, ਆਪਾਂ ਕਹਿੰਦੇ ਮੇਰੇ ਪ੍ਰਾਣ ਨਿਕਲਦੇ ਜਾਂਦੇ ਨੇ, ਯਾਨੀ ਕਿ ਉਹ ਜਿਹੜਾ ਅੰਦਰ ਮੇਰਾ ਭਾਵ ਦੱਸਣ ਵਾਲਾ ਇਹਨਾਂ ਤੇ, ਉਹ ਇਹਨਾਂ ਤੋਂ ਨਿਰਾਲਾ ਹੀ ਹੈ ਨਾ, ਵੱਖਰਾ ਹੀ ਹੈ। ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਹੇ ਰਾਜਨ ਤੂੰ ਪ੍ਰਾਣ ਸਰੂਪ ਨਹੀਂ ਹੈ, ਤੂੰ ਇਹਨਾਂ ਪ੍ਰਾਣਾਂ ਤੋਂ ਨਿਆਰਾ ਹੈ।
ਜਾਗ੍ਰਿਤ ਸੁਪਨ ਸੁਖੋ ਪਤਮਾਈ ਤਿਨੈ ਸਥਿਰਤਾ ਕਬੂ ਨਾਈ।
ਪ੍ਰਾਣ ਨੇ ਜਾਗ੍ਰਿਤ ਸਵਪਨ ਤੇ ਸੁਖੋਪਤੀ ਜਿਹੜੀਆਂ ਤਿੰਨ ਅਵਸਥਾਵਾਂ ਨੇ, ਇਹਨਾਂ ਵਿਚ ਵਿਚਰਦੇ ਨੇ, ਬਦਲਦਾ ਰਹਿੰਦਾ। ਕਦੇ ਜਾਗਦੇ ਆ, ਕਦੇ ਨੇਤਰ ਬੰਦ ਕੀਤੇ ਲੇਟੇ ਆ ਜ਼ਮੀਨ ਤੇ ਸਵਪਨ ਚੱਲ ਪਿਆ, ਕਦੇ ਸੁਖੋਪਤੀ ਦੀ ਗਹਿਰੀ ਨੀਂਦ ਵਿਚ ਚਲੇ ਗਏ ਹਾਂ। ਉਹ ਪ੍ਰਾਣ ਬਦਲਦੇ ਰਹੇ ਨਾ, ਜਾਗ੍ਰਿਤ ਵਿਚ ਵੀ ਪ੍ਰਾਣ ਚੱਲ ਰਹੇ ਨੇ, ਸਵਪਨ ਵਿਚ ਵੀ, ਸੁਖੋਪਤੀ ਵਿਚ ਵੀ, ਪਰ ਸੁਖੋਪਤੀ ਦਾ ਉਹਨਾਂ ਨੂੰ ਇਲਮ ਨਹੀਂ ਹੈ, ਪ੍ਰਾਣਾਂ ਨੂੰ ਨਾ, ਉਹ ਜਾਗ੍ਰਿਤ ਨੂੰ ਜਾਣਦੇ ਨੇ ਨਾ ਉਹ ਸੁਖੋਪਤੀ ਨੂੰ ਜਾਣਦੇ ਹਨ।
ਇਨ ਸਮਾਨ ਮੈਂ ਤੇਰੀ ਰੀਤਾ, ਇਨ ਤੇ ਆਪ ਲਕੋ ਵਿਪਰੀਤਾ।
ਕਹਿੰਦੇ ਇਹਨਾਂ ਦੇ ਸਮਾਨ ਨਹੀਂ ਹੈ ਤੇਰੀ ਰੀਤੀ, ਤੂੰ ਪ੍ਰਾਣ ਰੂਪ ਨਹੀਂ ਹੈ, ਤੂੰ ਇਹਨਾਂ ਪ੍ਰਾਣਾਂ ਤੋਂ ਨਿਆਰਾ ਹੈ, ਇਹਨਾਂ ਪ੍ਰਾਣਾਂ ਤੋਂ ਨਿਰਾਲਮ ਹੈ, ਇਹਨਾਂ ਤੋਂ ਵਿਪਰੀਤ ਹੈ, ਕਿਉਂਕਿ ਇਹ ਬਦਲਦੇ ਰਹਿੰਦੇ ਨੇ। ਪਰ ਜਿਹੜਾ ਅੰਦਰ ਆਤਮਾ ਆਨੰਦ ਹੈ ਉਹ ਤਬਦੀਲ ਨਹੀਂ ਹੁੰਦਾ, ਉਹ ਜਿਉਂ ਕਾ ਤਿਉਂ ਇੱਕ ਰਸ ਬਣਿਆ ਰਹਿੰਦਾ ਹੈ।
ਜਾਗ੍ਰਿਤ ਸੁਪਨ ਭੋਗ ਸ਼ਰਮ ਪਾਵਾ, ਬੋਲ ਸਕੋ ਪਤਮਾਏ ਸਿਦਾਵਾ।
ਅੱਜ ਕਹਿੰਦੇ ਜਦੋਂ ਜਾਗਦਾ ਹੈ, ਸਵਪਨ ਵੇਖਦਾ ਹੈ, ਸੰਸਾਰ ਦੇ ਭੋਗਾਂ ਆਨੰਦਾਂ ਦੇ ਵਿਚ ਭੋਗਾਂ ਵਿਚ ਪ੍ਰਵਿਰਤ ਹੁੰਦਾ ਹੈ, ਇਹ ਕਰਮ ਕਰਦਿਆਂ ਜਦੋਂ ਬਹੁਤ ਜ਼ਿਆਦਾ ਸ਼ਰਮ ਕਹਿੰਦੇ ਨੇ ਥੱਕ ਜਾਣ ਨੂੰ, ਥੱਕ ਜਾਂਦਾ ਹੈ ਤੇ ਥਕਾਵੇਂ ਦੇ ਸਹਿਤ ਹੋ ਜਾਂਦਾ ਹੈ, ਉਸ ਥਕੇਵੇਂ ਤੋਂ ਬਾਅਦ ਫਿਰ ਇਹ ਸੁਖੋਪਤੀ ਚ ਚਲਾ ਜਾਂਦਾ ਹੈ, ਗਹਿਰੀ ਨੀਂਦ ਵਿਚ ਚਲਾ ਜਾਂਦਾ ਹੈ।
ਘਨਾਨੰਦ ਕੇ ਬੀਚ ਸਮਾਵੇ, ਬ੍ਰਿਤੀ ਬਹੀਨ ਨਾ ਆਵੇ ਜਾਵੇ।
ਇੱਕ ਘਣਾ ਆਨੰਦ ਹੁੰਦਾ ਜਿੱਥੇ ਗਹਿਰੀ ਨੀਂਦ ਵਿੱਚ ਜਾ ਕੇ ਇਹਦੀ ਬਿਰਤੀ ਟਿਕ ਜਾਂਦੀ ਹੈ, ਉੱਥੇ ਬਿਰਤੀ ਦਾ ਕੋਈ ਹੱਲ ਚੱਲ ਨਹੀਂ ਹੁੰਦਾ। ਗਹਿਰੀ ਨੀਂਦ ਵਿੱਚ ਪੈਣ ਦੀਆਂ ਸਾਰੀਆਂ ਬਿਰਤੀਆਂ ਸ਼ਾਂਤ ਹੋ ਜਾਂਦੀਆਂ ਨੇ, ਉੱਥੇ ਨਹੀਂ ਪਤਾ ਕਿ ਮੈਂ ਕੀ ਹਾਂ। ਬਿਲਕੁਲ ਉਸ ਘਣਾ ਆਨੰਦ ਵਿੱਚ ਹਾਂ, ਜਦੋਂ ਅੱਖ ਖੁੱਲਦੀ ਹੈ ਉਦੋਂ ਇਹ ਅਲਫਾਜ ਆਪਣੀ ਜ਼ੁਬਾਨ ਤੋਂ ਜ਼ਰੂਰ ਵਰਤਦਾ ਹੈ ਵੀ ਅੱਜ ਬਹੁਤ ਸੁੱਖ ਦੀ ਨੀਂਦ ਸੁੱਤਾ ਸੀ, ਪਤਾ ਹੀ ਨਹੀਂ ਲੱਗਾ ਕਿੱਥੇ ਪਿਆ। ਉਹ ਘਣਾ ਆਨੰਦ ਦੀ ਬਿਰਤੀ ਜਿੱਥੇ ਬਿਰਤੀਆਂ ਸਮਾ ਜਾਂਦੀਆਂ ਨੇ, ਕਿਉਂਕਿ ਪ੍ਰਾਣਾਂ ਦੇ ਆਸਰੇ ਬਿਰਤੀ ਰਹਿੰਦੀ ਹੈ, ਤੇ ਮਹਾਰਾਜ ਜੀ ਕਹਿੰਦੇ ਉੱਥੇ ਘਣਾ ਆਨੰਦ ਦੇ ਵਿੱਚ ਸੁਖੋਪਤੀ ਵਿੱਚ ਬਿਰਤੀ ਜਿਹੜੀ ਆ ਉਹ ਸਮਾ ਜਾਂਦੀ ਹੈ, ਉੱਥੇ ਕਿਤੇ ਬਿਰਤੀ ਆਵਾਗਾਉਣ ਵਿੱਚ ਨਹੀਂ ਰਹਿੰਦੀ, ਇੱਕ ਥਾਂ ਤੇ ਟਿਕ ਜਾਂਦੀ ਹੈ।
ਜੋ ਹੈ ਸਦਾ ਅਚਲ ਅਨੁਪਾ ਸੋਰ ਲਿਖੀਏ ਆਪਣ ਸਰੂਪਾ।
ਪਰ ਫਿਰ ਦੁਬਾਰਾ ਜਦੋਂ ਅੱਖ ਖੁੱਲਦੀ ਹੈ ਬਿਰਤੀਆਂ ਫਿਰ ਹਲਚਲ ਵਿੱਚ ਚਲੀਆਂ ਜਾਂਦੀਆਂ ਨੇ, ਇਸ ਕਰਕੇ ਤੂੰ ਪ੍ਰਾਣ ਨਹੀਂ ਹੈ, ਤੇਰਾ ਸਰੂਪ ਜਿਹੜਾ ਹੈ ਗਰੀਬ ਨਵਾਜ ਪਾਤਸ਼ਾਹ ਜੀ ਮਹਾਰਾਜ ਜੀ ਕਹਿੰਦੇ ਉਹ ਪਰਮ ਆਨੰਦ ਸਰੂਪ ਹੈ, ਜਿੱਥੇ ਨਾ ਬਿਰਤੀ ਆਵਾਗਾਉਣ ਵਿੱਚ ਨਹੀਂ ਪੈਂਦੀ, ਸਦਾ ਇੱਕ ਰਸ ਬਿਰਤੀ ਬਣੀ ਰਹਿੰਦੀ ਹੈ, ਉਹੀ ਤੇਰਾ ਆਪਣਾ ਆਪਣਾ ਸਰੂਪ ਹੈ ਜੋ ਇਹਨਾਂ ਪ੍ਰਾਣਾਂ ਤੋਂ ਨਿਆਰਾ, ਇਹਨਾਂ ਸਵਾਸਾਂ ਤੋਂ ਪ੍ਰਾਣਮੈ ਕੋਸ਼ ਤੋਂ ਵੱਖਰਾ ਹੈ।
ਤੈਜੋ ਪਾਖੇ ਪ੍ਰਾਣ ਬੇਨਾ ਦੇਹੀ ਇੰਦਰੈ ਸਿਰ ਨੈ ਚੀਨਾ।
ਰਾਜਨ ਜੋ ਤੁਸੀਂ ਕਿਹਾ ਕਿ ਪ੍ਰਾਣਾਂ ਤੋਂ ਬਿਨਾਂ ਇਹ ਇੰਦਰੀਆਂ ਟਿਕ ਕੇ ਨਹੀਂ ਰਹਿੰਦੀਆਂ, ਪ੍ਰਾਣਾਂ ਤੋਂ ਬਿਨਾਂ ਇਹ ਇੰਦਰੀਆਂ ਬਿਨਸ ਜਾਂਦੀਆਂ ਨੇ, ਅੱਖਾਂ ਪ੍ਰਾਣਾਂ ਕਰਕੇ ਵੇਖਦੀਆਂ ਨੇ, ਨਾਸਕਾ ਪ੍ਰਾਣਾਂ ਕਰਕੇ ਸੁੰਘਦੀ ਹੈ, ਪ੍ਰਾਣਾਂ ਕਰਕੇ ਜ਼ੁਬਾਨ ਚੱਲਦੀ ਹੈ, ਪ੍ਰਾਣਾਂ ਤੋਂ ਬਿਨਾਂ ਇਹ ਇੰਦਰੀਆਂ ਜਿਹੜੀਆਂ ਨੇ ਰਹਿ ਨਹੀਂ ਸਕਦੀਆਂ, ਇਸ ਕਰਕੇ ਮੈਂ ਆਪਣੇ ਸਰੂਪ ਨੂੰ ਪ੍ਰਾਣ ਮੰਨਦਾ। ਇਹ ਜਿਹੜੀ ਗੱਲ ਤੁਸੀਂ ਕਹੀ ਹੈ,
ਯਾ ਕੋ ਉੱਤਰ ਸੁਣੋ ਉਮੰਗਾ ਇਹ ਜੀਵ ਕੋ ਪ੍ਰਾਣ ਤੁਰੰਗਾ।
ਇਹਦਾ ਜਵਾਬ ਇਹ ਹੈ, ਉਹ ਇਹ ਜਵਾਬ ਸੁਣ ਕੇ ਤੁਹਾਡੇ ਅੰਦਰ ਦਾ ਇਹ ਸੰਸਾਰ ਨਿਵਿਰਤ ਹੋ ਜਾਏਗਾ ਕਿ ਜੋ ਜੀਵ ਦੇ ਪ੍ਰਾਣ ਨੇ ਇਹ ਘੋੜੇ ਦੇ ਸਮਾਨ ਹਨ। ਜਿਵੇਂ ਇੱਕ ਘੋੜਾ ਤੁਰੰਗ ਹੈ, ਇਹ ਜਿਹੜੇ ਪ੍ਰਾਣ ਨੇ ਜੀਵ ਵਾਸਤੇ ਘੋੜੇ ਦੇ ਸਮਾਨ ਹਨ।
ਪਰ ਹੈ ਅਰੂਢ ਪਰ ਲੋਕਾ ਜਾਏ ਸੰਬੰਧੀ ਹੋਤ ਸਾਸ਼ੋਕਾ।
ਕਹਿੰਦੇ ਉਹਨਾਂ ਪ੍ਰਾਣਾਂ ਦੇ ਉੱਤੇ ਜੀਵ ਸਵਾਰ ਹੁੰਦਾ, ਜਦੋਂ ਪ੍ਰਾਣ ਨਿਕਲਦੇ ਨੇ ਜੀਵਾਤਮਾ ਵੀ ਉਹਨਾਂ ਤੇ ਸਵਾਰ ਹੁੰਦੀ ਹੈ, ਤੇ ਪਰਲੋਕ ਚਲੀ ਜਾਂਦੀ ਹੈ ਉਹ ਜੀਵਾਤਮਾ, ਤੇ ਪਿੱਛੇ ਜਿੰਨੇ ਸੰਬੰਧੀ ਨੇ ਰਿਸ਼ਤੇਦਾਰ ਨੇ ਉਹ ਸ਼ੋਕ ਸਹਿਤ ਹੋ ਜਾਂਦੇ ਨੇ ਵੀ ਇਹਦੇ ਚੋਂ ਪ੍ਰਾਣ ਨਿਕਲ ਗਏ ਨੇ। ਅਸਲ ਵਿੱਚ ਪ੍ਰਾਣ ਸਰੂਪ ਨਹੀਂ ਹੈ, ਪ੍ਰਾਣ ਘੋੜਾ ਹੈ। ਪਾਤਸ਼ਾਹ ਕਹਿੰਦੇ ਤੂੰ ਉਹਦੇ ਤੇ ਸਵਾਰ ਹੋਣ ਵਾਲਾ ਹੈ ਜੋ ਪ੍ਰਾਣਾਂ ਦੇ ਉੱਤੇ ਸਵਾਰ ਰਹੇ।
ਯਾ ਤੇ ਅੰਤ ਸਰੂਪ ਪਛਾਨੋ ਜੇ ਜਾਣੇ ਸਭ ਸੰਕਟਾਨੋ।
ਪ੍ਰਾਣ ਤੇਰਾ ਸਰੂਪ ਨਹੀਂ ਹੈ, ਕਿਉਂਕਿ ਪ੍ਰਾਣ ਤਾਂ ਆਪਣੇ ਆਪ ਨੂੰ ਵੀ ਨਹੀਂ ਜਾਣਦੇ, ਅਸੀਂ ਪ੍ਰਾਣਾਂ ਨੂੰ ਜ਼ਰੂਰ ਜਾਣਦੇ ਹਾਂ ਵੀ ਇਹ ਪ੍ਰਾਣ ਨੇ, ਇਹ ਸਵਾਸ ਨੇ। ਪੰਜ ਪ੍ਰਕਾਰ ਦੇ ਪ੍ਰਾਣ ਸਾਡੇ ਸਰੀਰ ਚ ਵਿਦਵਾਨਾਂ ਮੰਨੇ ਹਨ, ਪ੍ਰਾਣ ਸਮਾਨ ਵਿਦਿਆਨ ਉਦਿਆਨ, ਉਹਨਾਂ ਦੀ ਵੱਖੋ ਵੱਖਰੀ ਜਗ੍ਹਾ ਵੱਖੋ ਵੱਖਰਾ ਸਰੀਰ ਚ ਸਥਾਨ ਹੈ। ਅਸੀਂ ਪ੍ਰਾਣਾਂ ਨੂੰ ਜਾਣਦੇ ਹਾਂ ਪਰ ਪ੍ਰਾਣ ਸਾਨੂੰ ਨਹੀਂ ਜਾਣਦੇ, ਇਸ ਕਰਕੇ ਜੋ ਤੁਹਾਡਾ ਸਰੂਪ ਹੈ ਉਹ ਪ੍ਰਾਣਾਂ ਤੋਂ ਨਿਰਾਲਾ ਹੈ, ਪ੍ਰਾਣਾਂ ਤੋਂ ਵੱਖਰਾ ਹੈ, ਜਿਸ ਨੂੰ ਜਾਣਨ ਨਾਲ ਸਾਰੇ ਸੰਕਟ ਨਸ਼ਟ ਜਾਂਦੇ ਨੇ, ਜਿਸ ਸਰੂਪ ਨੂੰ ਜਾਣਨ ਨਾਲ ਸਾਰੀਆਂ ਸਮੱਸਿਆਵਾਂ ਸੁਲਝ ਜਾਂਦੀਆਂ ਹਨ।
ਸੁਣ ਕਰ ਰਾਏ ਸੋਹਣਿਆ ਸੁਬਚਨਾ ਤਿਆਗੀ ਪ੍ਰਾਣ ਅਹੰਗ ਕੀ ਰਚਨਾ।
ਮਹਾਰਾਜ ਜੀ ਦੇ ਬਚਨ ਸੁਣ ਕੇ ਰਾਏ ਬੁਲਾਰ ਜੀ ਨੇ ਪ੍ਰਾਣਾਂ ਦੀ ਹੰਤਾ ਵੀ ਛੱਡ ਦਿੱਤੀ ਕਿ ਮੈਂ ਪ੍ਰਾਣ ਵੀ ਨਹੀਂ ਹਾਂ, ਸਮਝ ਆ ਗਈ। ਜਿਹਨੂੰ ਖੁਦ ਗੁਰੂ ਨਾਨਕ ਸਾਹਿਬ ਆਪ ਸਮਝਾਉਂਦੇ ਹੋਣ ਤੇ ਸਮਝ ਕਿਉਂ ਨਾ ਆਵੇ, ਦੀਨ ਦੁਨੀਆਂ ਦੇ ਮਾਲਕ ਆਪ ਸਮਝਾ ਰਹੇ ਨੇ। ਕਥਾ ਅਸੀਂ ਵੀ ਕਰ ਰਹੇ ਹਾਂ, ਸੁਣ ਆਪ ਜੀ ਵੀ ਰਹੇ ਹੋ, ਪਰ ਸਮਝ ਉਦੋਂ ਆਉਣੀ ਜਦੋਂ ਮਹਾਰਾਜ ਗੁਰੂ ਨਾਨਕ ਸਾਹਿਬ ਦੀ ਕਿਰਪਾ ਹੋਣੀ। ਸਤਿਗੁਰਾਂ ਦੀ ਦਇਆ ਬਿਨਾਂ ਨਹੀਂ, ਗੁਰੂ ਦੀ ਕਿਰਪਾ ਬਿਨਾਂ ਨਹੀਂ। ਇਹ ਲੈ ਚਿੰਤਨ ਹੈ, ਇਸ ਚਿੰਤਨ ਦੁਆਰਾ ਜਦੋਂ ਪ੍ਰਾਣਾਂ ਤੋਂ ਹੰਤਾ ਮਿਟ ਗਈ ਰਾਏ ਬੁਲਾਰ ਦੀ, ਇਹਨਾਂ ਨੇ ਸਮਝ ਲਿਆ ਕਿ ਮੈਂ ਪ੍ਰਾਣ ਨਹੀਂ ਹਾਂ, ਵਾਕਈ ਮੇਰਾ ਸਰੂਪ ਇਹਨਾਂ ਪ੍ਰਾਣਾਂ ਨੂੰ ਵੀ ਜਿਹੜਾ ਜਾਣਦਾ ਹੈ ਉਹ ਹੋਰ ਅੰਦਰ ਸੂਖਮ ਹੈ। ਸਥੂਲ ਤੋਂ ਸੂਖਮ ਦੀ ਯਾਤਰਾ ਹੋ ਰਹੀ ਹੈ, ਸੂਖਮ ਤੋਂ ਸਥੂਲ ਦੀ ਯਾਤਰਾ ਨਹੀਂ ਹੁੰਦੀ। ਆ ਜਿਤਨਾ ਪਸਾਰਾ ਬਾਹਰ ਖਾਲਸਾ ਜੀ, ਇਹ ਸਥੂਲ ਪਸਾਰਾ ਹੈ। ਸਥੂਲ ਤੋਂ ਹੀ ਅੰਦਰ ਸੂਖਮ ਮੰਡਲ ਵਿੱਚ ਜਾਇਆ ਜਾ ਸਕਦਾ ਹੈ। ਸੂਖਮ ਮੰਡਲ ਵਿੱਚ ਜਿਨ੍ਹਾਂ ਦੀ ਸੁਰਤ ਟਿਕ ਜਾਏ, ਫਿਰ ਉਹ ਸਥੂਲ ਨੂੰ ਬਿਨਸਣਹਾਰਾ ਹੀ ਜਾਣਦੇ ਹਨ। ਤੇ ਮਹਾਰਾਜ ਸੱਚੇ ਪਾਤਸ਼ਾਹ ਸਹਿਜੇ ਸਹਿਜੇ ਬਿਰਤੀ ਸੂਖਮ ਬਣਾ ਰਹੇ ਨੇ ਰਾਏ ਬੁਲਾਰ ਜੀ ਦੀ, ਸਹਿਜੇ ਸਹਿਜੇ। ਜਦੋਂ ਰਾਏ ਬੁਲਾਰ ਜੀ ਨੂੰ ਇਹ ਸੋਝੀ ਹੋ ਗਈ ਕਿ ਮੈਂ ਪ੍ਰਾਣ ਨਹੀਂ ਹਾਂ, ਮੇਰਾ ਸਰੂਪ ਇਹਨਾਂ ਪ੍ਰਾਣਾਂ ਤੋਂ ਨਿਰਾਲਾ ਹੈ, ਇਹਨਾਂ ਪ੍ਰਾਣਾਂ ਤੋਂ ਵੀ ਵੱਖਰਾ ਹੈ, ਪ੍ਰਾਣਾਂ ਦੀ ਹੰਗਤਾ ਜਿਹੜੀ ਸੀ ਮਨ ਵਿਚ ਧਾਰਨ ਕੀਤੀ ਹੋਈ ਉਹ ਵੀ ਅੰਦਰੋਂ ਚਲੀ ਗਈ।
ਬੋਲਿਓ ਜਗਤ ਲਖਿਓ ਸਭ ਕਾਚਾ, ਪ੍ਰਾਣ ਨਹੀਂ ਮੈਂ ਸਾਚੀ ਬਾਚਾ।
ਬੋਲੇ ਰਾਏ ਬੁਲਾਰ ਜੀ ਮਹਾਰਾਜ, ਇਹ ਸਾਰਾ ਜਗਤ ਕੱਚਾ ਬਿਨਸ ਜਾਣ ਵਾਲਾ ਹੈ, ਤੁਸੀਂ ਜੋ ਕਿਹਾ ਵਾਕਈ ਬਿਲਕੁਲ ਸੱਚ ਹੈ ਕਿ ਮੈਂ ਪ੍ਰਾਣ ਨਹੀਂ ਹਾਂ, ਮੇਰਾ ਸਰੂਪ ਪ੍ਰਾਣਮੈ ਕੋਸ਼ ਨਹੀਂ ਹੈ, ਮੈਂ ਇਹਨਾਂ ਪ੍ਰਾਣਮੈ ਕੋਸ਼ ਦੇ ਵਿਚ ਰਹਿਣ ਵਾਲਾ ਪ੍ਰਾਣਮਈ ਕੋਸ਼ ਨਹੀਂ ਹਾਂ।
ਮਨ ਸਰੂਪ ਜੋ ਆਪਣਾ ਜਾਣਾ ਜਾਂ ਕੇ ਅਧੀਨ ਸਭ ਗਿਆਨਾ।
ਮਹਾਰਾਜ, ਇਹਨਾਂ ਪ੍ਰਾਣਾਂ ਨੂੰ ਵੀ ਜਿਹੜਾ ਜਾਣਦਾ ਹੈ ਉਹ ਅੰਦਰ ਮਨ ਹੈ, ਮਨ ਜਾਣਦਾ ਨਾ ਵੀ ਮੇਰੇ ਪ੍ਰਾਣ ਚੱਲ ਰਹੇ ਨੇ। ਇਸ ਕਰਕੇ ਮਹਾਰਾਜ ਮੈਨੂੰ ਇਹ ਜਾਪਦਾ ਵੀ ਮੇਰਾ ਸਰੂਪ ਮਨ ਹੈ, ਜਿਸ ਮਨ ਦੇ ਅਧੀਨ ਸਾਰਾ ਗਿਆਨ ਹੈ, ਜਿਹੜਾ ਮਨ ਜਾਣਦਾ ਹੈ ਵੀ ਅੱਖਾਂ ਵੇਖ ਰਹੀਆਂ ਨੇ, ਅੱਖਾਂ ਨੂੰ ਪ੍ਰੇਰਦਾ, ਜਿਹੜਾ ਮਨ ਜਾਣਦਾ ਵੀ ਸਵਾਸ ਚੱਲ ਰਹੇ ਨੇ ਉਹ ਸਵਾਸਾਂ ਨੂੰ ਵੀ ਜਾਣਦਾ, ਇਸ ਮਨ ਦੇ ਅਧੀਨ ਗਿਆਨ ਹੈ। ਇਸ ਕਰਕੇ ਮਹਾਰਾਜ ਮੈਨੂੰ ਇਹ ਪ੍ਰਤੀਤ ਹੁੰਦਾ ਜੋ ਮੇਰਾ ਸਰੂਪ ਹੈ ਉਹ ਮਨ ਹੈ। ਰਾਏ ਬੁਲਾਰ ਜੀ ਕਹਿੰਦੇ ਮਹਾਰਾਜ ਮੇਰਾ ਸਰੂਪ ਮਨ ਹੈ, ਜਿਸ ਦੇ ਅਧੀਨ ਸਾਰਾ ਗਿਆਨ ਹੈ, ਜੋ ਸਮਸਤ ਚੀਜ਼ਾਂ ਦਾ ਗਿਆਨ ਰੱਖਦਾ ਹੈ, ਇਸ ਕਰਕੇ ਮੈਂ ਆਪਣੇ ਆਪ ਨੂੰ ਮਨ ਸਰੂਪ ਵੇਖ ਰਿਹਾ।
ਸਾਵਧਾਨ ਮਨ ਹੋਏ ਨਾ ਜੋਲੂ, ਗਿਆਨ ਪਾਵੇ ਕੋਈ ਨਾ ਤੋਲੂ।
ਜਦੋਂ ਤੱਕ ਮਨ ਸਾਵਧਾਨ ਨਹੀਂ ਹੁੰਦਾ ਉਦੋਂ ਤੱਕ ਇਹਨੂੰ ਕਿਸੇ ਵੀ ਚੀਜ਼ ਦਾ ਗਿਆਨ ਪ੍ਰਾਪਤ ਨਹੀਂ ਹੁੰਦਾ। ਅੱਖਾਂ ਵੇਖ ਰਹੀਆਂ ਨੇ, ਪਰ ਜੇ ਮਨ ਸਾਵਧਾਨ ਨਹੀਂ ਤੇ ਅੱਖਾਂ ਨਾਲ ਕੀ ਵੇਖ ਰਿਹਾ ਕੁਝ ਪਤਾ ਨਹੀਂ। ਮਨ ਸਾਵਧਾਨ ਹੈ, ਅੱਖਾਂ ਨਾਲ ਜੋ ਵੇਖਿਆ ਪਤਾ ਲੱਗ ਗਿਆ। ਕੰਨ ਸੁਣ ਤਾਂ ਰਹੇ ਨੇ ਪਰ ਮਨ ਸਾਵਧਾਨ ਨਹੀਂ ਹੈ, ਪਰ ਕੰਨਾਂ ਨਾਲ ਜੋ ਸੁਣਿਆ, ਕੰਨਾਂ ਵਿੱਚ ਆਵਾਜ਼ ਤਾਂ ਪੈ ਰਹੀ ਹੈ ਪਰ ਮਨ ਨੂੰ ਨਹੀਂ ਪਤਾ ਵੀ ਹੈ ਕਿ ਜੇ ਮਨ ਉੱਥੇ ਹੈ ਤੇ ਕੰਨਾਂ ਨਾਲ ਜੋ ਸੁਣਾਂਗੇ ਉਹ ਸਾਨੂੰ ਪਤਾ ਲੱਗ ਜਾਏਗਾ। ਨਹੀਂ ਤਾਂ ਕਈ ਵਾਰੀ ਅਸੀਂ ਦੁਬਾਰਾ ਕਹਿੰਦੇ ਹਾਂ ਜੀ ਇਹ ਗੱਲ ਦੁਬਾਰਾ ਦੱਸੋ, ਮੇਰਾ ਧਿਆਨ ਇੱਥੇ ਨਹੀਂ ਸੀ। ਹਾਲਾਂਕਿ ਉਹਨੇ ਉਹ ਗੱਲ ਪਹਿਲਾਂ ਕਹੀ ਹੈ ਪਰ ਮਨ ਸਾਵਧਾਨ ਨਹੀਂ ਸੀ। ਮਹਾਰਾਜ ਮੈਂ ਐਸਾ ਜਾਣ ਰਿਹਾ ਕਿ ਜਿਹੜਾ ਮੇਰਾ ਸਰੂਪ ਹੈ ਉਹ ਮਨ ਹੈ। ਜਦੋਂ ਤੱਕ ਮਨ ਸਾਵਧਾਨ ਨਹੀਂ ਹੁੰਦਾ ਉਤਨੀ ਦੇਰ ਤੱਕ ਕਿਸੇ ਵੀ ਪ੍ਰਕਾਰ ਦਾ ਗਿਆਨ ਇਸ ਮਨ ਦੇ ਅੰਦਰ ਗ੍ਰਹਿਣ ਨਹੀਂ ਹੁੰਦਾ। ਇਸ ਕਰਕੇ ਮਨ ਹੀ ਮੇਰਾ ਨਿਜ ਸਰੂਪ ਹੈ ਜੋ ਹਰ ਪ੍ਰਕਾਰ ਦੇ ਗਿਆਨ ਨੂੰ ਗ੍ਰਹਿਣ ਕਰਨ ਦੀ ਸਮਰੱਥਾ ਰੱਖਦਾ।
ਮੈਂ ਸੰਕਲਪ ਕੀਓ ਆਸ ਬਾਂਤੇ ਜਾਂ ਤੇਜੀ ਤੋਂ ਸਕਲ ਅਰਾਤੇ।
ਕਰਕੇ ਇਹ ਸੰਕਲਪ ਕੀਤਾ ਇਸ ਪ੍ਰਕਾਰ ਦਾ ਕਿ ਮੈਂ ਆਪਣੇ ਸਾਰੇ ਦੁਸ਼ਮਣ ਮੇਰੇ ਜਿੰਨੇ ਵੈਰੀ ਨੇ ਉਹਨਾਂ ਨੂੰ ਮੈਂ ਜਿੱਤ ਲੈਣਾ ਹੈ। ਮਨ ਨੇ ਸੰਕਲਪ ਕੀਤਾ ਨਾ ਕਿ ਜਿਹੜੇ ਮੇਰੇ ਅਰਾਤੀ ਨੇ ਦੁਸ਼ਮਣ ਨੇ ਮੈਂ ਉਹਨਾਂ ਨੂੰ ਜਿੱਤ ਲੈਣਾ। ਇਸ ਕਰਕੇ ਮੇਰਾ ਸਰੂਪ ਮਨ ਹੀ ਹੈ। ਮਨ ਹੀ ਕਹਿ ਰਿਹਾ ਵੀ ਆਹ ਦੁਸ਼ਮਣ ਹੈ ਮੇਰਾ, ਮੈਂ ਇਹਨੂੰ ਜਿੱਤਣਾ ਹੈ। ਇਹ ਸੰਕਲਪ ਮਨ ਨੇ ਹੀ ਕੀਤਾ ਹੈ।
ਮਨ ਤੋਂ ਧਰਮ ਸੰਕਲਪ ਉਠਾਵਤ ਸੋ ਸਭ ਆਪਨ ਮੈਂ ਲੱਕ ਪਾਵਤ।
ਮਨ ਦਾ ਧਰਮ ਹੈ ਸੰਕਲਪ ਵਿਕਲਪ ਕਰਨਾ, ਫੁਰਨੇ ਕਫੁਰਨੇ ਕਰਨਾ। ਮਨ ਦਾ ਜੋ ਧਰਮ ਹੈ ਸੰਕਲਪ ਨੂੰ ਉਠਾਉਣਾ, ਮਨ ਨੇ ਸੰਕਲਪ ਕੀਤਾ ਮੈਂ ਦੁਸ਼ਮਣ ਜਿੱਤਣਾ ਤੇ ਉਸੇ ਵੇਲੇ ਜਿੱਤਣ ਵਾਸਤੇ ਤੁਰ ਪਿਆ। ਇਸ ਕਰਕੇ ਮਨ ਹੀ ਮੇਰਾ ਆਪਣਾ ਨਿਜ ਸਰੂਪ ਹੈ। ਮੈਂ ਇਹ ਜਾਣ ਰਿਹਾ ਕਿ ਮਨ ਹੀ ਮੇਰਾ ਨਿਜ ਸਰੂਪ ਹੈ।
ਤਾਂ ਤੇ ਮਨ ਸਰੂਪ ਹੈ ਮੇਰੋ ਜਾਂ ਤੇ ਅੰਤ ਹੋਰ ਨਹਿਰੋ।
ਮਹਾਰਾਜ ਜੀ ਮੈਂ ਆਪਣਾ ਸਰੂਪ ਮਨ ਹੀ ਜਾਣ ਰਿਹਾ, ਮਨ ਤੋਂ ਇਲਾਵਾ ਅੱਗੇ ਮੈਨੂੰ ਹੋਰ ਕੁਝ ਨਹੀਂ ਦਿਸ ਰਿਹਾ। ਮਨ ਹੀ ਫੁਰਨੇ ਕਰਦਾ, ਮਨ ਹੀ ਸੰਕਲਪ ਕਰਦਾ, ਮਨ ਹੀ ਗਿਆਨ ਨੂੰ ਗ੍ਰਹਿਣ ਕਰਦਾ, ਮਨ ਸਾਵਧਾਨ ਹੈ ਤੇ ਨੇਤਰ ਇੰਦਰੀਆਂ ਜਿਹੜੀਆਂ ਨੇ ਇਹ ਵੇਖ ਸਕਦੀਆਂ ਨੇ, ਇਹ ਸੁਣ ਸਕਦੀਆਂ ਨੇ। ਜੇ ਮਨ ਸਾਵਧਾਨ ਨਹੀਂ ਤੇ ਫਿਰ ਕੁਝ ਵੀ ਨਹੀਂ। ਇਸ ਕਰਕੇ ਮਹਾਰਾਜ ਮੈਨੂੰ ਤਾਂ ਮੇਰਾ ਮਨ ਹੀ ਮੇਰਾ ਸਰੂਪ ਨਜ਼ਰ ਆ ਰਿਹਾ, ਕਿਉਂਕਿ ਹਾਲੇ ਤੱਕ ਗੁਰੂ ਸਾਹਿਬ ਨੇ ਮਨ ਵਿਖਾਇਆ, ਉਸ ਤੋਂ ਅੱਗੇ ਨਹੀਂ ਲੈ ਕੇ ਗਏ। ਸੁਰਤੀ ਦਾ ਵੀ ਉਥਾਨ ਹੁੰਦਾ, ਇਹ ਵੀ ਉੱਠਦੀ ਹੈ ਸਹਿਜੇ ਸਹਿਜੇ। ਅਭਿਆਸ ਨਾਲ ਜਿਵੇਂ ਜਿਵੇਂ ਸੁਰਤ ਉੱਠਦੀ ਚਲੀ ਜਾਂਦੀ ਹੈ ਸੂਖਮ ਗਿਆਨ ਅੰਦਰ ਤਿਵੇਂ ਤਿਵੇਂ ਉਜਾਗਰ ਹੁੰਦਾ ਚਲਿਆ ਜਾਂਦਾ ਹੈ। ਜਿੰਨਾ ਜਿੰਨਾ ਜਣਾਣਾ ਨਾ ਸਤਿਗੁਰਾਂ ਨੇ ਓਨਾ ਹੀ ਜਾਣਨਾ ਸੀ, ਉਸ ਤੋਂ ਅਧਿਕ ਨਹੀਂ ਜਾਣ ਸਕਦੇ। ਹਾਲੇ ਤੱਕ ਗੁਰੂ ਸਾਹਿਬ ਨੇ ਰਾਏ ਬੁਲਾਰ ਨੂੰ ਜਣਾਇਆ ਹੀ ਇੱਥੇ ਤੱਕ ਹੈ, ਅੱਗੇ ਲੈ ਕੇ ਜੋ ਨਹੀਂ ਗਏ। ਇਸ ਕਰਕੇ ਰਾਏ ਜੀ ਕਹਿੰਦੇ ਮਹਾਰਾਜ ਮੈਨੂੰ ਤਾਂ ਮੇਰਾ ਸਰੂਪ ਮੇਰਾ ਮਨ ਹੀ ਪ੍ਰਤੀਤ ਹੋ ਰਿਹਾ ਕਿ ਮੇਰਾ ਮਨ ਹੀ ਮੇਰਾ ਸਰੂਪ ਹੈ, ਇਹਦੇ ਤੋਂ ਇਲਾਵਾ ਮੈਨੂੰ ਹੋਰ ਕੁਝ ਵੀ ਨਜ਼ਰ ਨਹੀਂ ਆ ਰਿਹਾ।
ਹੋ ਰਾਜਨ ਤੂੰ ਮਨ ਵੀ ਨਾਈ ਹੁਣ ਵਿਕਾਰ ਹੁੱਤ ਤੇ ਮਾਈ।
ਰਾਜ ਪਾਤਸ਼ਾਹ ਜੀ ਕਹਿੰਦੇ ਹੇ ਰਾਜਨ ਇਹ ਵੀ ਤੇਰਾ ਭਰਮ ਹੈ, ਤੂੰ ਮਨ ਵੀ ਨਹੀਂ ਹੈ, ਤੇਰਾ ਸਰੂਪ ਮਨ ਵੀ ਨਹੀਂ ਹੈ, ਤੂੰ ਮਨ ਵੀ ਨਾਹੀ ਹੋਣ ਵਿਕਾਰ ਹੇਤ ਤੇ ਮਾਹੀ। ਕਿਉਂ? ਕਿਉਂਕਿ ਮਨ ਵਿਕਾਰੀ ਹੈ ਤੇ ਤੇਰਾ ਸਰੂਪ ਵਿਕਾਰੀ ਨਹੀਂ ਹੋ ਸਕਦਾ। ਆਖੋ ਸਤਨਾਮ ਸ੍ਰੀ। ਆਤਮਾ ਦਾ ਨਿਰਵਿਕਾਰ ਹੈ, ਉਹਦੇ ਵਿੱਚ ਤਾਂ ਕੋਈ ਵਿਕਾਰ ਨਹੀਂ ਨਾ। ਮਨ ਵਿਕਾਰੀ ਹੁੰਦਾ, ਮਨ ਨੇ ਨੇਤਰਾਂ ਰਾਹੀਂ ਕੋਈ ਚੰਗੀ ਚੀਜ਼ ਵੇਖੀ ਤੇ ਵਿਕਾਰੀ ਹੋ ਗਿਆ ਵੀ ਇਹ ਮੇਰੀ ਹੋਣੀ ਚਾਹੀਦੀ ਹੈ। ਕੰਨਾਂ ਨਾਲ ਕਿਸੇ ਚੰਗੀ ਚੀਜ਼ ਬਾਰੇ ਸੁਣ ਲਿਆ ਤੇ ਕਹਿੰਦਾ ਮਨ ਵੀ ਆ ਮੇਰੇ ਕੋਲ ਹੋਣਾ ਚਾਹੀਦਾ। ਹੱਥਾਂ ਨਾਲ ਪਕੜਨ ਵਾਸਤੇ ਮਨ ਹੀ ਪ੍ਰੇਰਦਾ ਵੀ ਆਹ ਚੀਜ਼ ਪਕੜ ਲਵਾਂ, ਪੈਰਾਂ ਨੂੰ ਇਹ ਮਨ ਹੀ ਪ੍ਰੇਰਦਾ, ਮਨ ਵਿਕਾਰੀ ਜੋ ਹੈ। ਮਹਾਰਾਜ ਜੀ ਕਹਿੰਦੇ ਤੇਰਾ ਸਰੂਪ ਮਨ ਵੀ ਨਹੀਂ। ਕਿਉਂ ਨਹੀਂ ਹੈ? ਇਹਦਾ ਇੱਕੋ ਸ਼ਬਦ ਹੈ ਸਪਸ਼ਟ ਲਫ਼ਜ਼ਾਂ ਵਿੱਚ, ਕਿਉਂਕਿ ਇਹਦੇ ਵਿੱਚ ਵਿਕਾਰ ਹੈ। ਹੋਣ ਵਿਕਾਰ ਹੇਤ ਤੇ ਮਾਹੀ, ਇਸ ਕਾਰਨ ਕਿ ਉਸ ਮਨ ਦੇ ਵਿੱਚ ਵਿਕਾਰ ਦੀ ਬਿਰਤੀ ਹੈ, ਉਹ ਮਨ ਵਿਕਾਰੀ ਹੈ।
ਬਿਨਾਂ ਵਿਕਾਰ ਰੂਪ ਹੈ ਤੇਰੋ ਤਾਂ ਕੋ ਅਬਨੀ ਕੀ ਬਿਦੇਰੋ।
ਜੀਵਨ ਬਾਜ ਪਾਤਸ਼ਾਹ ਜੀ ਮਹਾਰਾਜ ਜੀ ਕਹਿੰਦੇ ਤੇਰਾ ਜਿਹੜਾ ਸਰੂਪ ਹੈ ਰਾਏ ਜੀ, ਉਹਨੂੰ ਚੰਗੀ ਤਰ੍ਹਾਂ ਵੇਖੋ, ਕਿਉਂਕਿ ਉਹ ਸਰੂਪ ਨਿਰਵਿਕਾਰ ਹੈ, ਉਹਦੇ ਚ ਕਿਸੇ ਪ੍ਰਕਾਰ ਦਾ ਵਿਕਾਰ ਨਹੀਂ। ਉਹਨੂੰ ਤੁਸੀਂ ਚੰਗੀ ਤਰ੍ਹਾਂ ਵੇਖੋ, ਉਸ ਨੂੰ ਤੁਸੀਂ ਚੰਗੀ ਤਰ੍ਹਾਂ ਜਾਣੋ, ਜਿਸ ਵਿੱਚ ਕਿਸੇ ਵੀ ਪ੍ਰਕਾਰ ਦਾ ਵਿਕਾਰ ਨਹੀਂ। ਮਨ ਵਿਕਾਰ ਖਾਲਸਾ ਜੀ ਕਿਸ ਨੂੰ ਕਹਿੰਦੇ ਨੇ? ਬਦਲ ਜਾਣ ਨੂੰ, ਜੋ ਉਸੇ ਵੇਲੇ ਬਦਲ ਜਾਏ, ਤਬਦੀਲ ਹੋ ਜਾਏ। ਦੁੱਧ ਦਾ ਦਹੀਂ ਬਣ ਗਿਆ, ਉਹ ਦੁੱਧ ਦਾ ਵਿਕਾਰ ਹੈ, ਤਬਦੀਲ ਜੋ ਹੋ ਗਿਆ, ਵਿਵਰਤ ਹੋ ਗਿਆ। ਜੋ ਬਦਲਦਾ ਰਹੇ ਉਹ ਮਨ ਦਾ ਧਰਮ ਹੈ, ਮਨ ਦਾ ਸੁਭਾਅ ਹੈ। ਸਦਾ ਵਾਸਤੇ ਮਨ ਦੀ ਬਿਰਤੀ ਇੱਕ ਰਸਤਾ ਨਹੀਂ ਨਾ ਰਹਿੰਦੀ ਸਾਡੀ। ਸਵੇਰੇ ਉੱਠਦਿਆਂ ਮਨ ਦੇ ਖਿਆਲਾਤ ਕੁਝ ਹੋਰ ਹੁੰਦੇ ਨੇ, ਘੜੀ ਕੁ ਬਾਅਦ ਕੁਝ ਹੋਰ ਹੁੰਦੇ ਨੇ, ਘੜੀ ਕੁ ਬਾਅਦ ਹੋਰ ਹੁੰਦੇ ਨੇ। ਕੁਝ ਸਮੇਂ ਲਈ ਮਨ ਸ਼ਾਂਤ ਹੋਇਆ ਹੁੰਦਾ, ਉਸੇ ਮਨ ਦੇ ਵਿੱਚ ਇਕਦਮ ਉਦਵੇਗ ਪੈਦਾ ਹੁੰਦਾ ਤੇ ਕ੍ਰੋਧੀ ਵੀ ਹੋ ਜਾਂਦਾ, ਉਹਨੂੰ ਵਿਕਾਰੀ ਕਹਿੰਦੇ ਹਨ। ਇਹ ਮਨ ਦਾ ਵਿਕਾਰੀ ਸੁਭਾਅ ਹੈ ਤੇ ਮਹਾਰਾਜ ਜੀ ਕਹਿੰਦੇ ਤੁਹਾਡਾ ਸਰੂਪ ਵਿਕਾਰੀ ਨਹੀਂ ਹੈ, ਤੁਹਾਡੇ ਸਰੂਪ ਨੂੰ ਚੰਗੀ ਤਰ੍ਹਾਂ ਤੁਸੀਂ ਜਾਣੋ, ਵੇਖੋ, ਉਹਦੇ ਵਿੱਚ ਕਿਸੇ ਵੀ ਪ੍ਰਕਾਰ ਦਾ ਵਿਕਾਰ ਨਹੀਂ। ਉਹ ਸਦਾ ਇੱਕ ਰਸ ਭਾਵ ਦੇ ਵਿੱਚ ਵਹਿ ਰਿਹਾ, ਆਤਮਾ ਆਨੰਦ ਹੈ, ਪ੍ਰਕਾਸ਼ ਰੂਪ ਹੈ, ਵਿਭੂ ਰੂਪ ਹੈ, ਉਸ ਨੂੰ ਤੁਸੀਂ ਚੰਗੀ ਤਰ੍ਹਾਂ ਜਾਣੋ।
ਜੇ ਮੈਂ ਇਸ ਮਨ ਕੋ ਪਜਾਵਾ ਸੋ ਸਰੂਪ ਤੂੰ ਸਦਾ ਸੁਹਾਵਾ।
ਕਹਿੰਦੇ ਤੂੰ ਮਨ ਨਹੀਂ, ਜਿਸ ਨੇ ਮਨ ਨੂੰ ਪੈਦਾ ਕੀਤਾ ਹੈ ਤੂੰ ਉਹ ਹੈ। ਮਨ ਨੂੰ ਪੈਦਾ ਕੀਤਾ, ਆਤਮਾ ਦੇ ਪ੍ਰਤੀਬਿੰਬ ਨੇ ਮਨ ਨੂੰ ਪੈਦਾ ਕੀਤਾ, ਆਤਮਾ ਦੀ ਚੇਤਨ ਸੱਤਾ ਨੇ ਮਨ ਨੂੰ ਪੈਦਾ ਕੀਤਾ ਹੈ। ਅਸੀਂ ਇਹ ਕਹਿੰਦੇ ਹਾਂ ਵੀ ਮੇਰਾ ਮਨ ਇਹ ਗੱਲ ਨੂੰ ਨਹੀਂ ਮੰਨਦਾ, ਯਾਨੀ ਕਿ ਇੱਕ ਹੋਰ ਕੋਈ ਅੰਦਰ ਹੈ ਬੈਠਾ ਮਨ ਤੋਂ ਪਰੇ ਵੀ ਜਿਹੜਾ ਮਨ ਨੂੰ ਕਹਿ ਰਿਹਾ ਮੇਰਾ ਮਨ। ਗਰੀਬ ਨਿਵਾਜ ਪਾਤਸ਼ਾਹ ਜੀ ਮਹਾਰਾਜ ਜੀ ਕਹਿੰਦੇ ਜਿਸ ਨੇ ਮਨ ਨੂੰ ਪੈਦਾ ਕੀਤਾ ਹੈ ਉਹ ਤੁਹਾਡਾ ਸਰੂਪ ਹੈ, ਜਿਹੜਾ ਸਦਾ ਹੀ ਸੋਭਨੀਕ ਹੈ, ਸਦਾ ਹੀ ਸਰਵ ਥਾਵਾਂ ਤੇ ਵਿਆਪਕ ਹੈ।
ਉਪਜਨ ਬਿਨਸਨ ਮੈਂ ਤੂੰ ਨਾਹੀ ਨਿਚੈ ਇੱਕ ਰਸ ਲਗ ਹੁਰਮਾਈ।
ਮਨ ਤੇ ਜਮਦਾ ਮਰਦਾ ਰਹਿੰਦਾ, ਫੁਰਨੇ ਇੱਕ ਫੁਰਨਾ ਹੋਇਆ ਮਨ ਪੈਦਾ ਹੋ ਗਿਆ, ਫੁਰਨਾ ਮਿਟ ਗਿਆ ਮਨ ਮਰ ਗਿਆ, ਫਿਰ ਫੁਰਨਾ ਪੈਦਾ ਹੋਇਆ ਦੂਸਰਾ ਮਨ, ਜਿੰਨੇ ਫੁਰਨੇ ਓਨੇ ਹੀ ਮਨ। ਮਹਾਰਾਜ ਜੀ ਕਹਿੰਦੇ ਤੇਰੇ ਵਿੱਚ ਨਾਨਾ ਤਬ ਨਹੀਂ ਹੈ, ਉਪਜਣਾ ਬਿਨਸਣਾ ਤੇਰਾ ਧਰਮ ਨਹੀਂ ਹੈ, ਉਹ ਤੇਰੇ ਵਿੱਚ ਨਹੀਂ ਹੈ, ਤੂੰ ਤਾਂ ਸਦਾ ਹੀ ਇੱਕ ਰਸ ਹੈ ਜੋ ਉਪਜਣ ਬਿਨਸਣ ਤੋਂ ਰਹਿਤ ਸਰੂਪ ਹੈ।
ਕਹਿਤ ਜਿਉਂ ਮੇਰੇ ਮਨ ਆਈ ਸ਼ਤਰੂ ਜੀ ਤੋਂ ਕਰੋ ਲੜਾਏ।
ਕਹਿੰਦੇ ਜੋ ਤੂੰ ਇਹ ਗੱਲ ਕਹੀ ਹੈ ਨਾ ਪਹਿਲਾਂ ਵੀ ਮੇਰੇ ਮਨ ਨੇ ਸੰਕਲਪ ਕੀਤਾ ਕਿ ਮੈਂ ਆਪਣੇ ਦੁਸ਼ਮਣ ਨੂੰ ਲੜਾਈ ਕਰਕੇ ਜਿੱਤ ਲਵਾਂ ਤੇ ਮੈਂ ਕਰਨ ਲੱਗ ਪਿਆ, ਉਸ ਮਨ ਤੋਂ ਪਰੇ ਤੈਨੂੰ ਕੁਝ ਹੋਰ ਨਜ਼ਰ ਨਹੀਂ ਆ ਰਿਹਾ। ਇਹ ਜਿਹੜੀ ਤੂੰ ਗੱਲ ਕਹੀ ਆ ਵੀ ਮੇਰੇ ਮਨ ਵਿਚ ਇਹ ਸੰਕਲਪ ਆਇਆ, ਮੇਰੇ ਮਨ ਵਿਚ ਇਹ ਆਈ ਹੈ ਕਿ ਮੈਂ ਆਪਣੇ ਦੁਸ਼ਮਣ ਨੂੰ ਜਿੱਤ ਲਵਾਂ ਲੜਾਈ ਕਰਕੇ।
ਜੋ ਪਾਖਤ ਮਨ ਕੋ ਮਨ ਮੇਰੋ ਸੋ ਸਰੂਪ ਆਪਣੋ ਤੁਮੇਰੋ।
ਕਹਿੰਦੇ ਉਹ ਜਿਹੜਾ ਹੋਰ ਅੰਦਰ ਬੈਠਾ ਨਾ ਜਿਹੜਾ ਕਹਿ ਰਿਹਾ ਮੇਰੇ ਮਨ ਵਿਚ ਆਈ ਹੈ, ਮਹਾਰਾਜ ਜੀ ਕਹਿੰਦੇ ਰਾਏ ਜੀ ਉੱਥੇ ਤੱਕ ਜਾਓ, ਸੁਰਤੀ ਹੋਰ ਅੱਗੇ ਲੈ ਕੇ ਚੱਲੋ ਕਿ ਤੁਸੀਂ ਜੋ ਇਹ ਮਨ ਚ ਫੁਰਨਾ ਕੀਤਾ ਆਖਿਆ ਵੀ ਮੇਰੇ ਮਨ ਚ ਆਈ ਹੈ ਮੈਂ ਦੁਸ਼ਮਣ ਨੂੰ ਜਿੱਤ ਲਵਾਂ। ਮਹਾਰਾਜ ਜੀ ਕਹਿੰਦੇ ਉਹ ਜਿਹੜਾ ਅੰਦਰ ਬੈਠਾ ਮਨ ਨੂੰ ਕਹਿ ਰਿਹਾ ਮੇਰਾ ਮਨ, ਉਹ ਤੁਹਾਡਾ ਸਰੂਪ ਹੈ, ਉੱਥੇ ਤੱਕ ਸੁਰਤ ਲੈ ਕੇ ਚੱਲੋ, ਉਡਾਰੀ ਹੋਰ ਮਾਰੋ, ਹੋਰ ਸੂਖਸ਼ਮ ਕਰੋ ਬਿਰਤੀ ਨੂੰ। ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਉਹ ਤੁਹਾਡਾ ਸਰੂਪ ਹੈ ਜਿਹੜਾ ਮਨ ਨੂੰ ਵੀ ਕਹਿ ਰਿਹਾ ਇਹ ਮੇਰਾ ਮਨ ਹੈ।
ਮਨ ਕੀ ਗਤਾ ਗਤੀ ਜੋ ਜਾਣੈ,
ਮਨ ਦੀ ਗਤਾ ਗਤੀ ਨੂੰ ਜਾਣਦਾ, ਮਨ ਕੀ ਕਰ ਰਿਹਾ ਜਾਣਦਾ ਹੈ, ਮਨ ਨੇ ਕੀ ਸੰਕਲਪ ਕੀਤਾ ਹੈ ਅੰਦਰ ਬੈਠਾ ਜਾਣਦਾ ਹੈ, ਮਨ ਨੇ ਕੀ ਸੋਚਿਆ ਕੀ ਫੁਰਨਾ ਕੀਤਾ ਹੈ ਜਾਣਦਾ ਹੈ। ਮਹਾਰਾਜ ਜੀ ਕਹਿੰਦੇ ਜਿਹੜਾ ਮਨ ਦੀ ਗਤਾ ਗਤੀ ਨੂੰ ਇਹਦੇ ਆਉਣ ਜਾਣ ਨੂੰ ਚੰਗੀ ਤਰ੍ਹਾਂ ਜਾਣਦਾ ਹੈ।
ਸਵੈਮ ਪ੍ਰਕਾਸ਼ ਸਦਾ ਤੋਂ ਭਾਨੈ,
ਸਵੈਮ ਪ੍ਰਕਾਸ਼ ਆਪਣੇ ਆਪ ਤੋਂ ਹੀ ਪ੍ਰਕਾਸ਼ਿਆ, ਕਿਸੇ ਕਰਕੇ ਨੀ ਪ੍ਰਕਾਸ਼ਿਆ। ਮਨ ਨੂੰ ਤਾਂ ਪ੍ਰਕਾਸ਼ ਮਿਲ ਰਿਹਾ ਨਾ, ਪਰ ਉਹਨੂੰ ਕਿਤੋਂ ਵੀ ਪ੍ਰਕਾਸ਼ ਨਹੀਂ ਮਿਲ ਰਿਹਾ, ਉਹ ਸਵੈਮ ਪ੍ਰਕਾਸ਼ ਹੈ ਜੋ ਸਦਾ ਹੀ ਇੱਕ ਰਸ ਇੱਕੋ ਜੇ ਬਿਰਤੀ ਵਿਚ ਇੱਕੋ ਜਿਹਾ ਰਹਿਣ ਵਾਲਾ ਹੈ, ਉਹ ਤੁਹਾਡਾ ਸਰੂਪ ਹੈ।
ਸਾਧਨ ਜਿਉਂ ਨੈਨਾਦ ਰੱਖੀ ਕਾ ਤਿਉਂ ਮਨ ਸਾਧਨ ਜਾਨੋ ਨਿਕਾ।
ਜੀ ਕਹਿੰਦੇ ਜਿਵੇਂ ਨੈਣ ਆਦਿ ਕੇਂਦਰੀਆਂ ਕੰਨ ਸ਼ਰਵਣ ਨਾਸਕਾਦ ਇਹ ਸਾਧਨ ਨੇ ਨਾ ਸਰੀਰ ਦੇ, ਕਹਿੰਦੇ ਇਸੇ ਤਰ੍ਹਾਂ ਮਨ ਵੀ ਇੱਕ ਪ੍ਰਕਾਰ ਦਾ ਉਹਨਾਂ ਇੰਦਰੀਆਂ ਵਾਂਗੂ ਸਾਧਨ ਹੈ ਆਤਮਾ ਦਾ। ਅਸਲ ਵਿਚ ਉਹ ਆਤਮਾ ਨਹੀਂ ਹੈ, ਉਹ ਕੇਵਲ ਸਾਧਨ ਸਰੂਪ ਨੇ। ਜਿਵੇਂ ਇੰਦਰੀਆਂ ਸਾਧਨ ਨੇ, ਇਸੇ ਤਰ੍ਹਾਂ ਮਨ ਨੂੰ ਵੀ ਸਾਧਨ ਰੂਪ ਕਰਕੇ ਹੀ ਜਾਣੋ।
ਦੇਖਣ ਸੁਣਨ ਚੱਕ ਸ਼ੁੱਧ ਬਿਨ ਨਾਈ ਮਨ ਬਹੀਨ ਕਿਉਂ ਬ੍ਰਿਤੀ ਨਾ ਕਾਏ।
ਦੇਖਣਾ ਸੁਣਨਾ ਅੱਖਾਂ ਤੇ ਅੱਖਾਂ ਬਿਨਾਂ ਵੇਖਿਆ ਨਹੀਂ ਜਾ ਸਕਦਾ, ਕੰਨਾਂ ਬਿਨਾਂ ਸੁਣਿਆ ਨਹੀਂ ਜਾ ਸਕਦਾ। ਮਹਾਰਾਜ ਜੀ ਕਹਿੰਦੇ ਇਸੇ ਤਰ੍ਹਾਂ ਮਨ ਤੋਂ ਬਿਨਾਂ ਬਿਰਤੀ ਪੈਦਾ ਨਹੀਂ ਹੁੰਦੀ, ਮਨ ਕਰਕੇ ਬਿਰਤੀਆਂ ਪੈਦਾ ਹੁੰਦੀਆਂ। ਮਨ ਸਾਧਨ ਹੈ ਸੰਕਲਪ ਕਰਨ ਦਾ, ਸੰਕਲਪ ਕੀਤਾ ਕਿ ਮੈਂ ਅੱਜ ਫਲਾਣੀ ਥਾਂ ਤੇ ਜਾਣਾ ਤੇ ਅਸੀਂ ਤੁਰ ਪਏ, ਜੇ ਮਨ ਨੇ ਸੰਕਲਪ ਨਹੀਂ ਕੀਤਾ ਤੇ ਉੱਥੇ ਬੈਠੇ ਹਾਂ। ਮਹਾਰਾਜ ਜੀ ਕਹਿੰਦੇ ਜਿਵੇਂ ਅੱਖਾਂ ਵੇਖਣ ਦਾ ਸਾਧਨ ਨੇ, ਕੰਨ ਸੁਣਨ ਦਾ ਸਾਧਨ ਹੈ, ਜ਼ੁਬਾਨ ਬੋਲਣ ਦਾ ਸਾਧਨ ਹੈ ਜਾਂ ਰਸ ਲੈਣ ਦਾ ਸਾਧਨ ਹੈ, ਚਮੜੀ ਸਪਰਸ਼ ਦਾ ਸਾਧਨ ਹੈ, ਇਸੇ ਤਰ੍ਹਾਂ ਇਹ ਮਨ ਸਾਧਨ ਹੈ ਬਿਰਤੀ ਨੂੰ ਉਠਾਉਣ ਦਾ, ਸੰਕਲਪ ਨੂੰ ਉਠਾਉਣ ਦਾ। ਕੇਵਲ ਸੰਕਲਪ ਨੂੰ ਪੈਦਾ ਕਰਨ ਵਾਲਾ ਇਹ ਮਨ ਸਾਧਨ ਰੂਪ ਹੈ, ਤੂੰ ਮਨ ਨਹੀਂ, ਤੂੰ ਮਨ ਨੂੰ ਜਾਣਨ ਵਾਲਾ, ਇਸ ਮਨ ਦਾ ਵੀ ਗਿਆਨ ਰੱਖਣ ਵਾਲਾ ਕਿ ਮਨ ਕੀ ਕਰ ਰਿਹਾ, ਤੇਰਾ ਉਹ ਸਰੂਪ ਹੈ।
ਇਸ ਪ੍ਰਕਾਰ ਕੀ ਸੁਣ ਕਰ ਬਾਨੀ ਰਾਏ ਸਭੈ ਹੰਤਾ ਮਨਾਨੀ।
ਮਹਾਰਾਜ ਜੀ ਦੇ ਬਚਨ ਸੁਣਦਿਆਂ ਰਾਏ ਬੁਲਾਰ ਜੀ ਦੇ ਅੰਦਰੋਂ ਮਨ ਦੀ ਹੰਤਾ ਵੀ ਬਿਨਸ ਗਈ, ਸੋਝੀ ਆ ਗਈ ਕਿ ਮੈਂ ਮਨ ਵੀ ਨਹੀਂ ਹਾਂ। ਜੋ ਗੁਰੂ ਸਾਹਿਬ ਜੀ ਇੱਕ ਇੱਕ ਵਾਕ ਬੋਲ ਰਹੇ ਨੇ, ਇਹ ਵਾਕ ਨਹੀਂ ਹੈ, ਇਹ ਅਵੰਤਰ ਵਾਕ ਹੈ। ਇੱਕ ਮਹਾਂਵਾਕ ਹੁੰਦੇ ਨੇ, ਇੱਕ ਅਵੰਤਰ ਵਾਕ ਹੁੰਦੇ ਨੇ। ਅਵੰਤਰ ਵਾਕ ਗੁਰੂ ਖਾਲਸਾ ਜੀ ਉਹ ਹੁੰਦਾ ਜਿਹਦੇ ਵਿੱਚ ਇਹ ਦੱਸਿਆ ਜਾਣਾ ਕਿ ਤੇਰਾ ਸਰੂਪ ਇਹ ਹੈ। ਹਾਲੇ ਤਾਂ ਅਵੰਤਰ ਵਾਕ ਨੇ, ਪਰ ਜਦੋਂ ਰਾਏ ਬੁਲਾਰ ਜੀ ਉਹਨਾਂ ਅਵੰਤਰ ਵਾਕਾਂ ਨੂੰ ਆਪਣੇ ਅੰਦਰ ਘਟਤ ਕਰਦੇ ਨੇ ਤੇ ਉਹੀ ਅਵੰਤਰ ਵਾਕ ਮਹਾਂਵਾਕ ਬਣ ਜਾਂਦੇ ਨੇ। ਇਹ ਜਾਣ ਲੈਂਦੇ ਨੇ ਮੈਂ ਮਨ ਨਹੀਂ ਹਾਂ। ਪਹਿਲਾਂ ਤਾਂ ਗੁਰੂ ਸਾਹਿਬ ਜੀ ਦੱਸ ਰਹੇ ਨੇ ਤੂੰ ਮਨ ਨਹੀਂ ਹੈ, ਇਹ ਤਾਂ ਅਵੰਤਰ ਵਾਕ ਹੋ ਗਿਆ। ਜਦੋਂ ਇਹ ਨਿਸ਼ਚਾ ਕਰਨਾ ਮੈਂ ਮਨ ਨਹੀਂ ਹਾਂ, ਇਹ ਮਹਾਂਵਾਕ ਹੈ। ਤੋ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਬਚਨ ਸੁਣਦਿਆਂ ਰਾਏ ਬੁਲਾਰ ਜੀ ਦੇ ਅੰਦਰੋਂ ਹੰਗਤਾ ਜਿਹੜੀ ਸੀ ਮਨ ਦੀ ਧਾਰਨ ਕੀਤੀ ਹੋਈ ਉਹ ਵੀ ਚਲੀ ਗਈ।
ਕਰ ਵਿਚਾਰ ਪੁਨ ਬਚਨੀ ਉਚਾਰਾ ਮਨ ਨੇ ਮੇਰੋ ਰੂਪ ਉਦਾਰਾ।
ਵਿਚਾਰ ਕਰਕੇ ਰਾਏ ਬੁਲਾਰ ਜੀ ਉਸ ਵੇਲੇ ਬੋਲੇ, ਮਹਾਰਾਜ ਸੱਚੇ ਪਾਤਸ਼ਾਹ ਜੀ ਮੈਨੂੰ ਸਮਝ ਆ ਗਈ ਹੈ ਕਿ ਮੇਰਾ ਸਰੂਪ ਮਨ ਵੀ ਨਹੀਂ ਹੈ, ਮਨ ਕੇਵਲ ਬਿਰਤੀਆਂ ਨੂੰ ਪੈਦਾ ਕਰਨ ਵਾਲਾ ਸਾਧਨ ਹੈ। ਜਿਵੇਂ ਇੰਦਰੀਆਂ ਸਾਧਨ ਨੇ, ਇਸੇ ਤਰ੍ਹਾਂ ਇਹ ਮਨ ਵੀ ਸਾਧਨ ਰੂਪੀ ਹੈ, ਇਹ ਮੈਂ ਜਾਣ ਲਿਆ।
ਇਸ ਤੇ ਪਰੈ ਬੁੱਧ ਹੈ ਜੋਈ ਨਿਜ ਸਰੂਪ ਮੈਂ ਮਾਨਿਓ ਸੋਏ।
ਮਹਾਰਾਜ ਹੁਣ ਮੈਨੂੰ ਇਹ ਨਜ਼ਰ ਆ ਰਿਹਾ ਕਿ ਮਨ ਤੋਂ ਪਰੇ ਇੱਕ ਬੁੱਧੀ ਵੀ ਹੈ ਜਿਹੜੀ ਨਿਸ਼ਚਾ ਕਰਦੀ ਹੈ। ਮਨ ਦਾ ਕੰਮ ਹੈ ਸੰਕਲਪ ਕਰਕੇ ਛੱਡ ਦੇਣਾ, ਨਿਸ਼ਚਾ ਕੇ ਬੁੱਧੀ ਕਰਦੀ ਹੈ ਵੀ ਇਹ ਕੰਮ ਕਰਨਾ। ਮਨ ਨੇ ਕਿਹਾ ਵੀ ਇਹ ਕਰੀਏ ਕਿ ਨਾ ਕਰੀਏ, ਉਹਨੇ ਫੁਰਨਾ ਪੈਦਾ ਕਰਕੇ ਛੱਡ ਦਿੱਤਾ। ਉਸ ਫੁਰਨੇ ਨੂੰ ਪਕੜਿਆ ਹੈ ਨਿਸ਼ਚਾ ਕਰਕੇ, ਉਹ ਹੈ ਬੁੱਧੀ। ਤੇ ਮਹਾਰਾਜ ਇਸ ਮਨ ਤੋਂ ਪਰੇ ਮੈਨੂੰ ਬੁੱਧੀ ਨਜ਼ਰ ਆਉਂਦੀ ਹੈ, ਤੇ ਏਦਾਂ ਜਾਪਦਾ ਵੀ ਮੇਰਾ ਸਰੂਪ ਉਹ ਬੁੱਧੀ ਹੈ ਜੋ ਨਿਸ਼ਚਾ ਕਰਨੇ ਵਾਲੀ ਹੈ, ਜਿਹਦੇ ਵਿਚ ਨਿਸ਼ਚਾ ਕਰਨ ਦੀ ਤਾਕਤ ਹੈ। ਮਹਾਰਾਜ ਮੈਨੂੰ ਇਸ ਤੋਂ ਪਰੇ ਜੋ ਮੇਰੀ ਬੁੱਧੀ ਹੈ ਉਹੀ ਮੇਰਾ ਸਰੂਪ ਨਜ਼ਰ ਆਉਂਦੀ ਹੈ, ਉਸੇ ਨੂੰ ਮੈਂ ਆਪਣਾ ਸਰੂਪ ਮੰਨ ਰਿਹਾ।
ਨਿਸ਼ਚਾ ਕਰਨ ਧਰਮ ਬੁੱਧ ਕਿਹੜਾ।
ਬੁੱਧੀ ਦਾ ਧਰਮ ਹੈ ਨਿਸ਼ਚਾ ਕਰਨਾ। ਮਨ ਨੇ ਤਾਂ ਸੰਕਲਪ ਕਰ ਦਿੱਤਾ ਨਾ, ਉਹਨੇ ਤਾਂ ਫੁਰਨੇ ਕਫੁਰਨੇ ਕਰਨੇ ਨੇ, ਉਹਦੀਆਂ ਬਿਰਤੀਆਂ ਨੂੰ ਪੈਦਾ ਕਰਨਾ ਹੈ। ਪਰ ਬਿਰਤੀ ਨੂੰ ਗ੍ਰਹਿਣ ਕਰਨ ਦੀ ਜਿਹੜੀ ਬਿਰਤੀ ਹੈ ਉਹ ਅੱਗੇ ਫਿਰ ਬੁੱਧੀ ਵਿਚ ਹੈ ਵੀ ਆਹ ਕੰਮ ਕਰਨਾ। ਮਨ ਦੇ ਵਿਚ ਦੋ ਸਵਾਲ ਪੈਦਾ ਹੋ ਗਏ ਵੀ ਅੱਜ ਫਲਾਣੀ ਥਾਂ ਤੇ ਜਾਂ ਅਮਕੀ ਥਾਂ ਤੇ ਜਾਣਾ ਜਾਂ ਨਹੀਂ ਜਾਣਾ। ਨਿਸ਼ਚਾ ਬੁੱਧੀ ਨੇ ਕਰ ਲਿਆ ਵੀ ਹਾਂ ਜਾਣਾ ਤੇ ਤੁਰ ਪਏ। ਜੇ ਬੁੱਧੀ ਨੇ ਨਿਸ਼ਚਾ ਕੀਤਾ ਨਹੀਂ ਜਾਣਾ ਤੇ ਬੈਠ ਗਏ। ਇਸ ਕਰਕੇ ਮਹਾਰਾਜ ਮੈਨੂੰ ਜਾਪਦਾ ਹੈ ਵੀ ਉਹ ਜਿਹੜੀ ਨਿਸ਼ਚਾ ਕਰਨ ਵਾਲੀ ਬੁੱਧ ਹੈ ਉਹੀ ਮੇਰਾ ਸਰੂਪ ਹੈ, ਕਿਉਂਕਿ ਉਸੇ ਦਾ ਧਰਮ ਹੈ ਨਿਸ਼ਚਾ ਕਰਨਾ।
ਆਪਣਾ ਹੰਤਾ ਤਾਂ ਮੈਂ ਹੀਰਾ।
ਹੁਣ ਮੈਨੂੰ ਮੇਰਾ ਸਰੂਪ ਮੇਰੀ ਬੁੱਧੀ ਵਿਚ ਨਜ਼ਰ ਆਉਂਦਾ ਹੈ।
ਯਾ ਤੇ ਪਰੈ ਨ ਜਾਣੇ ਜਾਏ ਹੈ ਪਰੇ ਤੋਂ ਦਿਓ ਬੁਝਾਏ।
ਅੱਜ ਬੁੱਧੀ ਤੋਂ ਪਰੇ ਮੈਨੂੰ ਹੁਣ ਹੋਰ ਨੀ ਕੁਝ ਦਿਸਦਾ। ਤੇ ਹੇ ਗਰੀਬ ਨਵਾਜ, ਜੇ ਬੁੱਧੀ ਤੋਂ ਪਰੇ ਵੀ ਕੁਝ ਹੈ ਤੇ ਉਹ ਫਿਰ ਕਿਰਪਾ ਕਰਕੇ ਤੁਸੀਂ ਬੁਝਾ ਦਿਓ, ਬੁਝਾ ਸਕਦੇ ਹੋ, ਜਣਾ ਸਕਦੇ ਹੋ, ਤਾਂ ਮੇਰੇ ਕੋਲੋਂ ਨਹੀਂ ਜਾਣਿਆ ਜਾ ਰਿਹਾ। ਮੈਨੂੰ ਤਾਂ ਹੁਣ ਆਪਣਾ ਸਰੂਪ ਬੁੱਧ ਵੀ ਬੁੱਧੀ ਨਜ਼ਰ ਆ ਰਹੀ ਹੈ। ਜੇ ਬੁੱਧ ਤੋਂ ਪਰੇ ਵੀ ਕੁਝ ਹੈ ਤੇ ਹੇ ਗਰੀਬ ਨਵਾਜ ਉਹ ਤੁਸੀਂ ਕਿਰਪਾ ਕਰਕੇ ਬੁਝਾ ਦਿਓ, ਜਣਾ ਦਿਓ, ਤਾਂ ਮੈਂ ਜਾਣ ਸਕਦਾ, ਨਹੀਂ ਤਾਂ ਆਪਣੇ ਆਪ ਨਹੀਂ ਜਾਣਿਆ ਜਾਂਦਾ।
ਸੁਣ ਬੋਲੇ ਸ਼੍ਰੀ ਪੰਕਜ ਬਦਨਾ ਹੋ ਰਾਜਨ ਕਰ ਅਹੰਗ ਨਿਕਦਨਾ।
ਸੁਣ ਕੇ ਜਗਤ ਗੁਰੂ ਗਰੀਬ ਨਵਾਜ ਕਮਲ ਬਦਨ ਸਾਹਿਬ ਜੀ ਬੋਲੇ, ਹੇ ਰਾਜਨ ਇਹ ਹੰਗਤਾ ਵੀ ਛੱਡ ਦੇ, ਤੂੰ ਬੁੱਧ ਵੀ ਨਹੀਂ ਹੈ। ਇਹ ਲੈ ਚਿੰਤਨ ਹੈ ਖਾਲਸਾ ਜੀ, ਔਰ ਇਹ ਲੈ ਚਿੰਤਨ ਧਿਆਨ ਵਿਚ ਬੈਠ ਕੇ ਹੁੰਦਾ। ਅਸੀਂ ਆਪਣੇ ਆਪ ਨਾਲ ਕਦੇ ਬੈਠਣਾ ਨਹੀਂ ਚਾਹੁੰਦੇ। ਮਾਫ ਕਰਨਾ ਜੇ ਇਕੱਲੇ ਬੈਠਣ ਦਾ ਸਬੱਬ ਕਿਤੇ ਬਣ ਵੀ ਜਾਏ, ਕੋਈ ਮੈਗਜ਼ੀਨ ਲੱਭਦੇ ਹਾਂ, ਕੋਈ ਪੁਸਤਕ ਲੱਭਦੇ ਹਾਂ, ਕੋਈ ਇਹੋ ਜਿਹਾ ਸਾਧਨ ਵੇਖਦੇ ਹਾਂ ਜਿਹਦੇ ਨਾਲ ਸਾਡਾ ਇਕਲਾਪਾ ਕੱਟਿਆ ਜਾਏ। ਆਪਣੇ ਆਪ ਨਾਲ ਬੈਠਣ ਦਾ ਯਤਨ ਹੀ ਨਹੀਂ ਕਰਦੇ, ਬੈਠ ਹੀ ਨਹੀਂ ਸਕਦੇ। ਕੁਝ ਸਮਾਂ ਹੋਇਆ ਜਦੋਂ ਚੰਨ ਤੇ ਬੰਦੇ ਨਹੀਂ ਸਨ ਗਏ, ਉਪਗ੍ਰਹਿ ਯੰਤਰ ਤਾਂ ਬੜੇ ਚਿਰ ਦੇ ਸਨ ਚੰਨ ਤੇ ਜਾਣ ਵਾਸਤੇ, ਪਰ ਉਥੇ ਆਦਮੀ ਭੇਜਣ ਚ ਇਕ ਵੱਡੀ ਵੱਡੀ ਸਮੱਸਿਆ ਆ ਰਹੀ ਸੀ ਕਿ ਆਦਮੀ ਭੇਜਣਾ ਜਿਸ ਯੰਤਰ ਰਾਹੀਂ ਉਹਨੇ ਉਥੇ ਇਕਾਂਤ ਵਿਚ ਰਹਿਣਾ, ਉਹਦੇ ਵਾਸਤੇ ਉਨ੍ਹਾਂ ਨੇ ਨਾਸਾ ਵਿਚ ਇਕ ਬੜਾ ਵੱਡਾ ਪ੍ਰੈਕਟੀਕਲ ਕਰਕੇ ਵੇਖਿਆ। ਉਹਨੇ ਦੋ ਚਾਰ ਵਿਅਕਤੀ ਕੁਝ ਐਸੇ ਚੁਣੇ, ਮਸ਼ੀਨੀ ਯੁੱਗ ਦੇ ਨਾਲ ਕੁਝ ਇਹੋ ਜਿਹੇ ਸਾਧਨ ਬਣਾ ਦਿੱਤੇ ਕਿ ਜਿੱਥੇ ਅੰਦਰ ਬੈਠੇ ਦੀ ਸਰਵ ਇੰਦਰੀਆਂ ਤੇ ਕਾਬੂ ਹੋ ਜਾਏ, ਭਾਵ ਅੱਖਾਂ ਕੁਝ ਵੇਖ ਨਾ ਸਕਣ, ਕੰਨਾਂ ਤੱਕ ਕੋਈ ਸ਼ਬਦ ਨਾ ਪਹੁੰਚ ਸਕੇ, ਇੱਥੋਂ ਤੱਕ ਹੱਥਾਂ ਤੇ ਪੈਰਾਂ ਦੇ ਉੱਤੇ ਕੁਝ ਇਹੋ ਜਿਹੇ ਤਰੀਕੇ ਦੇ ਦਸਤਾਨੇ ਚੜਾ ਦਿੱਤੇ ਗਏ ਕਿ ਸਰੀਰ ਨੂੰ ਵੀ ਕਿਸੇ ਤਰੀਕੇ ਨਾਲ ਛੂ ਨਾ ਸਕੇ। ਬਿਲਕੁਲ ਇਕੱਲਿਆਂ ਕਰਕੇ ਜਦੋਂ ਬਿਠਾ ਕੇ ਮਸਤਕ ਦੇ ਉੱਤੇ ਕੁਝ ਇਹੋ ਜਿਹੇ ਯੰਤਰ ਲਾ ਕੇ ਬਾਹਰ ਬੈਠਿਆਂ ਨੇ ਖੋਜ ਕਰਨੀ ਚਾਹੀ ਕਿ ਇਹਦੇ ਦਿਮਾਗ ਵਿਚ ਕੀ ਉਪਜ ਰਿਹਾ ਹੈ। ਤੇ 5 ਮਿੰਟ ਜਾਂ 10 ਮਿੰਟ ਬੀਤੇ, ਉਸ ਨੂੰ ਇਕਾਂਤ ਵਿਚ ਬੈਠੇ ਆ, 10 ਮਿੰਟ ਬਾਅਦ ਉਹਨਾਂ ਵੇਖਿਆ ਵੀ ਉਹ ਬੰਦੇ ਬੇਹੋਸ਼ ਪਏ ਹੋਏ ਸਨ। ਔਰ ਉਹਨਾਂ ਨੇ ਸਿੱਧ ਕੀਤਾ ਕਿ 10 ਮਿੰਟ ਦੇ ਵਿਚ ਬੇਹੋਸ਼ ਹੋ ਗਏ ਨੇ, ਜੇ ਕਿਤੇ 1 ਘੰਟੇ ਵਾਸਤੇ ਇਹਨਾਂ ਨੂੰ ਇਸੇ ਤਰ੍ਹਾਂ ਬਿਠਾ ਦਿੱਤਾ ਜਾਏ ਤੇ ਕੋਮਾ ਚ ਚਲੇ ਜਾਣਗੇ। ਇਹ ਬੜੀ ਵੱਡੀ ਸਮੱਸਿਆ ਸੀ। ਉਹਨਾਂ ਨੇ ਉਹਨਾਂ ਸਾਇੰਸਦਾਨਾਂ ਨੂੰ ਜਿਨ੍ਹਾਂ ਨੂੰ ਚੰਦਰਮਾ ਤੇ ਭੇਜਣਾ ਸੀ, ਪਹਿਲੋ ਇਕਾਂਤ ਵਿਚ ਬੈਠ ਕੇ ਧਿਆਨ ਲਾਣਾ ਸਿਖਾਇਆ ਕਿ ਤੁਸੀਂ ਧਿਆਨ ਵਿਚ ਆਪਣੀ ਸੁਰਤ ਜੋੜਨਾ ਸ਼ੁਰੂ ਕਰੋ, ਜਦੋਂ ਆਪਣੇ ਆਪ ਨਾਲ ਬੈਠਣਾ ਸਿੱਖੋਗੇ ਤਾਂ ਤੁਸੀਂ ਇਕੱਲੇ ਰਹਿ ਸਕੋਗੇ। ਅਸੀਂ ਆਪਣੇ ਆਪ ਨਾਲ ਬੈਠਦੇ ਨਹੀਂ, ਲੈ ਚਿੰਤਨ ਹੁੰਦਾ ਜਦੋਂ ਅਸੀਂ ਆਪਣੇ ਆਪ ਨਾਲ ਬੈਠੀਏ, ਫਿਰ ਉਥੇ ਧਿਆਨ ਦੇ ਵਿਚ ਗੁਰੂ ਸਾਹਿਬ ਦੇ ਸਾਰੇ ਬਚਨ ਆਉਂਦੇ ਨੇ ਚੇਤੇ, ਮੈਂ ਸਰੀਰ ਨਹੀਂ, ਮੈਂ ਇੰਦਰੀਆਂ ਵੀ ਨਹੀਂ, ਮੈਂ ਪ੍ਰਾਣ ਵੀ ਨਹੀਂ, ਫਿਰ ਮੈਂ ਇਹਨਾਂ ਪ੍ਰਾਣਾਂ ਦੇ ਵਿਚ ਵਸਣ ਵਾਲਾ ਮਨ, ਮਨ ਵੀ ਨਹੀਂ ਹਾਂ, ਮਨ ਤੋਂ ਅੱਗੇ ਜਾ ਕੇ ਸੁਰਤ ਉੱਠਦੀ ਹੈ, ਮੈਂ ਬੁੱਧੀ ਵੀ ਨਹੀਂ ਹਾਂ। ਗੁਰੂ ਨਾਨਕ ਸਾਹਿਬ ਜੀ ਹੁਣ ਰਾਏ ਬੁਲਾਰ ਜੀ ਨੂੰ ਸਮਝਾ ਰਹੇ ਨੇ, ਰਾਏ ਜੀ ਜੋ ਤੁਸੀਂ ਜਾਣ ਰਹੇ ਹੋ ਨਾ ਵੀ ਮੈਂ ਬੁੱਧੀ ਹਾਂ, ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਤੁਹਾਡਾ ਇਹ ਵੀ ਸਰੂਪ ਨਹੀਂ। ਭੋ ਰਾਜਨ ਕਰ ਅਹੰ ਨਿਕਦਨਾ, ਇਹ ਹੰਕਾਰ ਵੀ ਛੱਡ ਦੇ ਕਿਉਂਕਿ ਤੁਸੀਂ ਬੁੱਧ ਰੂਪ ਵੀ ਨਹੀਂ ਹੋ।
ਨਹੀਂ ਬੁੱਧ ਤੂੰ ਦੇਖ ਵਿਚਾਰਾ, ਮਿਲਿਆ ਸੋ ਪਾਜੀਵ ਦੁਖਾਰਾ।
ਕਹਿੰਦੇ ਤੁਸੀਂ ਬੁੱਧ ਰੂਪ ਵੀ ਨਹੀਂ ਹੋ, ਇਹਦੇ ਵਿਚਾਰ ਕਰਕੇ ਵੇਖ ਲੋ, ਕਿਉਂਕਿ ਇਸ ਬੁੱਧੀ ਨਾਲ ਮਿਲਣ ਕਰਕੇ ਜੀਵ ਦੁਖੀ ਹੋ ਰਿਹਾ। ਜਿਸ ਇਨਸਾਨ ਵਿਚ ਬੁੱਧੀ ਕੰਮ ਕਰਦੀ ਉਹੀ ਦੁਖੀ ਹੁੰਦਾ। ਜਿਹਦੀ ਬੁੱਧੀ ਨਹੀਂ, ਬੁੱਧੀ ਬਿਨਸ ਗਈ, ਉਹਨੂੰ ਕਾਹਦਾ ਦੁੱਖ? ਉਹਦੇ ਵਾਸਤੇ ਕੋਈ ਦੁੱਖ ਨਹੀਂ, ਕੋਈ ਸੁੱਖ ਨਹੀਂ। ਹਜ਼ਾਰਾਂ ਪਾਗਲ ਜਿਨ੍ਹਾਂ ਦੀ ਬੁੱਧ ਨਹੀਂ ਹੈ, ਉਹਨਾਂ ਵਾਸਤੇ ਕੋਈ ਦੁੱਖ ਨਹੀਂ, ਕੋਈ ਸੁੱਖ ਨਹੀਂ, ਉਸੇ ਤਰ੍ਹਾਂ ਵਿਚਰ ਰਹੇ ਨੇ। ਕਿਉਂਕਿ ਬੁੱਧੀ ਸੀ ਤੇ ਚੇਤਨਤਾ ਸੀ, ਉਹਦੇ ਨਾਲ ਉਹਨਾਂ ਜਾਣਿਆ ਵੀ ਇਹ ਦੁੱਖ ਹੈ, ਇਹ ਸੁੱਖ ਹੈ। ਮਹਾਰਾਜ ਗਰੀਬ ਨਿਵਾਜ ਪਾਤਸ਼ਾਹ ਕਹਿੰਦੇ ਜਦੋਂ ਤੱਕ ਬੁੱਧ ਵਿਚ ਮਿਲਿਆ ਹੋਇਆ ਨਾ ਜੀਵ, ਉਦੋਂ ਤੱਕ ਇਹ ਜੀਵ ਦੁਖੀ ਰਹਿੰਦਾ। ਜਦੋਂ ਬੁੱਧ ਤੋਂ ਵੀ ਪਰੇ ਚਲਾ ਜਾਏਗਾ, ਭਾਈ ਮਨੀ ਸਿੰਘ ਜੀ ਵਾਂਗੂ, ਇੱਕ ਤਾਂ ਉਹ ਸੀ ਜਿਹੜੇ ਪਾਗਲ ਹੋ ਗਏ, ਪਰ ਇੱਕ ਉਹ ਸਨ ਜਿਨ੍ਹਾਂ ਨੇ ਜਾਣ ਲਿਆ ਮੈਂ ਬੁੱਧ ਨਹੀਂ ਹਾਂ, ਉਸ ਤੋਂ ਪਰੇ ਚਲੇ ਗਏ। ਬੰਦ ਬੰਦ ਤਾਂ ਕੱਟਿਆ ਜਾ ਰਿਹਾ ਭਾਈ ਮਨੀ ਸਿੰਘ ਜੀ ਸ਼ਹੀਦ ਦਾ, ਪਰ ਪੀੜਾ ਨਹੀਂ ਹੋ ਰਹੀ, ਕਿਉਂਕਿ ਮੰਨਿਆ ਹੀ ਨਹੀਂ ਕਿ ਮੈਂ ਬੁੱਧ ਹਾਂ। ਜੇ ਬੁੱਧ ਚ ਸਮਿਲਤ ਹੁੰਦੇ ਤੇ ਬੁੱਧੀ ਨੇ ਕਹਿਣਾ ਸੀ ਵੇਖ ਤੇਰੀ ਉਂਗਲ ਕੱਟੀ ਜਾ ਰਹੀ ਹੈ, ਵੇਖ ਵਿਚ ਦਰਦ ਹੋ ਰਹੀ ਹੈ, ਵੇਖ ਵਿਚੋਂ ਲਹੂ ਦੀਆਂ ਧਰਾਵਾਂ ਵਹਿ ਰਹੀਆਂ ਨੇ। ਪਰ ਉਥੇ ਬੁੱਧ ਮੰਡਲ ਵਿਚ ਨਹੀਂ ਸੀ, ਬੁੱਧ ਤੋਂ ਪਰੇ ਆਤਮ ਰਾਮ ਪ੍ਰਕਾਸ਼ ਰਿਹਾ ਸੀ। ਉਥੇ ਬੈਠਿਆ ਭਾਈ ਸਾਹਿਬ ਜੀ ਬਦੇ ਮੁਕਤ ਹੋ ਚੁੱਕੇ ਸਨ। ਗਰੀਬ ਨਿਵਾਜ ਪਾਤਸ਼ਾਹ ਕਹਿੰਦੇ ਰਾਏ ਜੀ ਇਸ ਬੁੱਧ ਬਾਰੇ ਵੀ ਵਿਚਾਰ ਕਰਕੇ ਵੇਖੋ ਕਿ ਜਦੋਂ ਤੱਕ ਇਹ ਜੀਵ ਇਸ ਬੁੱਧੀ ਵਿਚ ਮਿਲਿਆ ਹੋਇਆ ਉਦੋਂ ਤੱਕ ਇਹ ਦੁਖਿਆਰਾ ਹੈ, ਉਦੋਂ ਤੱਕ ਇਹ ਦੁਖੀ ਹੈ।
ਪੰਜ ਭੂਤ ਮੈਂ ਤਮ ਗੁਣ ਜੋਈ ਤੇ ਤੇ ਬਣਿਓ ਥੋਲ ਸਭ ਕੋਈ।
ਖਾਲਸਾ ਜੀ ਜਿਹੜੇ ਪੰਜ ਤੱਤ ਨੇ ਇਹਨਾਂ ਚ 3 ਗੁਣ ਨੇ, ਪੰਜਾਂ ਤੱਤਾਂ ਚ ਮਿਲੇ ਹੋਏ, ਤਮੋ ਗੁਣ, ਰਜੋ ਗੁਣ, ਸਤੋ ਗੁਣ। ਕਿਸ ਤੱਤ ਤੋਂ ਕਿਹੜੀ ਚੀਜ਼ ਦਾ ਕਿਸ ਗੁਣ ਤੋਂ ਕੀ ਬਣਿਆ ਹੁਣ ਉਹ ਮਹਾਰਾਜ ਜੀ ਦੱਸ ਰਹੇ ਨੇ। ਪੰਜਾਂ ਤੱਤਾਂ ਦਾ ਜੋ ਤਮੋ ਗੁਣ ਹੈ ਉਹਦੇ ਤੋਂ ਥੂਲ ਸਰੀਰ ਬਣਿਆ। ਆ ਜਿਹੜਾ ਬਾਹਰ ਨਜ਼ਰ ਆਉਂਦਾ, ਆ ਜੋ ਕੁਝ ਵੀ ਨਜ਼ਰ ਆਉਂਦਾ, ਇਹ ਥੂਲ ਤੱਤ, ਇਹ ਜੋ ਥੂਲ ਬਣਿਆ, ਮਹਾਰਾਜ ਜੀ ਕਹਿੰਦੇ ਪੰਜਾਂ ਤੱਤਾਂ ਦੇ ਤਮੋ ਗੁਣ ਤੋਂ ਇਹ ਥੂਲ ਪਸਾਰਾ ਬਣਿਆ ਹੈ।
ਤਿੰਨ ਮੈਂ ਅੰਤ ਜੋ ਰਜ ਗੁਣ ਨੀਕਾ ਤੇ ਨਿਰਮਾਈ ਸਰਬ ਰਕੀਕਾ।
ਔਰ ਉਹਨਾਂ ਪੰਜਾਂ ਤੱਤਾਂ ਦੇ ਵਿਚ ਜੋ ਰਜੋ ਗੁਣ ਹੈ, ਰਜੋ ਗੁਣ ਤੋਂ ਸਾਡੀਆਂ ਇੰਦਰੀਆਂ ਬਣੀਆਂ ਨੇ, ਅੱਖਾਂ ਬਣੀਆਂ ਨੇ, ਨਾਸਕਾ ਬਣੀ ਹੈ, ਸ਼ਰਵਣ ਬਣੇ ਨੇ, ਜਿਹੜੀਆਂ ਸਾਡੀਆਂ ਗਿਆਨ ਇੰਦਰੀਆਂ ਹਨ। ਉਹ ਖਾਲਸਾ ਜੀ ਪੰਜਾਂ ਤੱਤਾਂ ਵਿਚ ਜੋ ਰਜੋ ਗੁਣ ਹੈ ਉਹਦੇ ਤੋਂ ਪੈਦਾ ਹੋਈਆਂ ਨੇ।
ਤਾਂ ਮੈਂ ਸਤਗੁਣ ਅੰਤ ਸੁਆਵਾ ਤੇਤੇ ਅੰਤਕਰਨ ਬਨਾਵਾ।
ਪੰਜਾਂ ਤੱਤਾਂ ਵਿਚ ਜੋ ਸਤਵ ਗੁਣ ਹੈ ਉਸ ਸਤੋ ਗੁਣ ਤੋਂ ਸਾਡਾ ਅੰਤਸ਼ਕਰਨ ਬਣਿਆ ਹੈ। ਗਰੀਬ ਨਿਵਾਜ ਪਾਤਸ਼ਾਹ ਜੀ ਪੰਜਾਂ ਤੱਤਾਂ ਦੇ ਤਮੋ ਗੁਣ ਤੋਂ ਸਾਡੇ ਸਰੀਰ ਦੀ ਰਚਨਾ ਦੱਸਦੇ ਨੇ, ਰਜੋ ਗੁਣ ਤੋਂ ਸਾਡੀਆਂ ਇੰਦਰੀਆਂ ਬਣੀਆਂ ਨੇ ਦੱਸਦੇ ਨੇ, ਔਰ ਸਤੋ ਗੁਣ ਤੋਂ ਸਾਡਾ ਅੰਤਸ਼ਕਰਨ ਬਣਿਆ ਇਹ ਦੱਸ ਰਹੇ ਨੇ।
ਚਤੁਰ ਪ੍ਰਕਾਰ ਭਇਓ ਸੋ ਜਾਨੋ, ਮਨ ਬੁੱਧ ਚਿੱਤ ਹੰਕਾਰ ਪਛਾਨੋ।
ਅੰਤਸ਼ਕਰਨ ਵਿੱਚ ਅੱਗੇ ਚਾਰ ਬਿਰਤੀਆਂ ਨੇ, ਕਿਹੜੀਆਂ? ਮਨ, ਬੁੱਧ, ਚਿੱਤ ਤੇ ਅਹੰਕਾਰ। ਇਹ ਅੰਤਸ਼ਕਰਨ ਦੀਆਂ ਚਾਰ ਬਿਰਤੀਆਂ ਜੋ ਨੇ, ਇਹ ਪੰਜਾਂ ਤੱਤਾਂ ਦੇ ਸਤਵ ਗੁਣ ਤੋਂ ਪੈਦਾ ਹੋਈਆਂ ਨੇ।
ਇਨਕੀ ਵਿਦ ਸਭ ਜਾਨੋ ਐਸੇ ਸਭ ਸਰੂਪ ਕੈ ਆਸ਼ਰੇ ਜੈਸੇ।
ਮਹਾਰਾਜ ਜੀ ਕਹਿੰਦੇ ਇਹਨਾਂ ਦੀ ਵਿਧੀ ਤੁਸੀਂ ਇਸ ਤਰ੍ਹਾਂ ਸਮਝ ਲਵੋ, ਮੋਤੀ ਜੀ ਪਰਿਭਾਸ਼ਾ ਰਾਏ ਬੁਲਾਰ ਜੀ ਨੂੰ ਮਹਾਰਾਜ ਜੀ ਕਹਿੰਦੇ ਇੱਦਾਂ ਸਮਝ ਲਓ ਕਿ ਤੁਸੀਂ ਆਪਣੇ ਸਰੂਪ ਨੂੰ ਜਾਣਨ ਵਾਸਤੇ ਕਿ ਇਹ ਜਿਹੜੀਆਂ ਚਾਰ ਬਿਰਤੀਆਂ ਨੇ ਅੰਤਸ਼ਕਰਨ ਦੀਆਂ, ਇਹ ਤੁਹਾਡੇ ਸਰੂਪ ਦੇ ਆਸਰੇ ਹਨ।
ਰਥ ਰੂਪੀ ਜੋ ਆ ਸਰੀਰਾ ਤੇ ਤੁਰੰਗ ਇੰਦਰੀ ਲੱਕ ਧੀਰਾ।
ਅੱਜ ਜੀ ਹੁਣ ਪਰਿਭਾਸ਼ਾ ਦੇ ਰਹੇ ਨੇ ਉਦਾਹਰਣ, ਜੋ ਕੱਲ ਦੀ ਜਾਂ ਅੱਜ ਦੀ ਕਥਾ ਵਿਚ ਆਇਆ, ਸਾਰੀ ਕਥਾ ਨੂੰ ਮੋਟੇ ਜੇ ਲਫ਼ਜ਼ਾਂ ਵਿਚ ਸਮਝਾਉਣ ਦਾ ਯਤਨ ਕਰਨ ਲੱਗੇ ਨੇ। ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਰੱਥ ਹੈ ਇਹ ਸਰੀਰ, ਏਦਾਂ ਸਮਝ ਲੋ ਕਿ ਸਰੀਰ ਰੱਥ, ਰੱਥ ਰੂਪੀ ਜੋ ਹੈ ਸਰੀਰ ਆ, ਇਹ ਸਰੀਰ ਰੱਥ ਹੈ, ਔਰ ਜਿਹੜੀਆਂ ਇੰਦਰੀਆਂ ਨੇ ਸਾਡੀਆਂ ਉਹ ਇਸ ਰੱਥ ਦੇ ਉੱਤੇ ਘੋੜੇ ਜੋੜੇ ਹੋਏ ਨੇ। ਇੰਦਰੀਆਂ ਉਹ ਘੋੜੇ ਨੇ, ਅੱਖਾਂ, ਨਾਸਕਾ, ਕੰਨ, ਸ਼ਰਵਣ ਆਦਿਕ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਇਸ ਸਰੀਰ ਰੂਪੀ ਰੱਥ ਨੂੰ ਚਲਾ ਰਹੀਆਂ ਨੇ ਇੰਦਰੀਆਂ, ਅੱਖਾਂ ਨਾਲ ਜੋ ਵੇਖਿਆ ਸਰੀਰ ਉਸ ਪਾਸੇ ਨੂੰ ਚਲਾ ਗਿਆ। ਇਸ ਕਰਕੇ ਪਾਤਸ਼ਾਹ ਜੀ ਕਹਿੰਦੇ ਜੋ ਇੰਦਰੀਆਂ ਨੇ ਉਹ ਇਸ ਸਰੀਰ ਰੂਪੀ ਰੱਥ ਦੇ ਉੱਤੇ ਘੋੜੇ ਵਾਂਗੂ ਵਧੀਆ ਹੋਏ, ਘੋੜਿਆਂ ਦਾ ਕੰਮ ਕਰ ਰਹੀਆਂ ਹਨ।
ਡੋਰੀ ਕੇ ਸਮ ਪਹਿਚਾਨੋ ਬੁੱਧ ਸਾਰਥੀ ਤਿਨੈ ਪਰਮਾਨੋ।
ਔਰ ਉਹਨਾਂ ਘੋੜਿਆਂ ਦੀਆਂ ਮੂੰਹ ਦੇ ਵਿੱਚ ਜਿਹੜੀ ਲਗਾਮ ਪਾਈ ਹੋਈ ਹੈ, ਕਰੀਬਨ ਵਾਜ ਪਾਤਸ਼ਾਹ ਜੀ ਕਹਿੰਦੇ ਉਹ ਲਗਾਮ ਹੈ ਮਨ, ਮਨ ਡੋਰੀ ਹੈ, ਕਿਉਂਕਿ ਮਨ ਕਹਿੰਦਾ ਅੱਖਾਂ ਨੂੰ ਵੇਖ, ਮਨ ਕਹਿੰਦਾ ਕੰਨਾਂ ਨੂੰ ਸੁਣ, ਕਿਉਂਕਿ ਘੋੜੇ ਦੇ ਮੂੰਹ ਚ ਲਗਾਮ ਪਾਈ ਹੋਵੇ ਤੇ ਉਸੇ ਤਰ੍ਹਾਂ ਉਹਨੂੰ ਜਿੱਧਰ ਪ੍ਰੇਰਨਾ ਉਹਨਾਂ ਨੇ ਉਸੇ ਤਰ੍ਹਾਂ ਚੱਲਣਾ ਨਾ। ਤੇ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਜਿਹੜਾ ਮਨ ਹੈ ਨਾ, ਉਹ ਇਹਨਾਂ ਇੰਦਰੀਆਂ ਰੂਪੀ ਘੋੜਿਆਂ ਦੇ ਮੂੰਹ ਦੇ ਵਿਚ ਡੋਰੀ ਦਾ ਕੰਮ ਕਰ ਰਹੇ ਨੇ, ਉਹ ਲਗਾਮ ਦਾ ਕੰਮ ਕਰ ਰਿਹਾ ਹੈ।
ਰਥੀਆ ਤੁਮਾਰੋ ਤੇਰੋ ਜਾਂ ਕੋ ਹਲਕ ਯੋਗ ਨੋ।
ਲਗਾਮ ਅੱਗੇ ਫੜੀ ਹੋਈ ਹੈ ਬੁੱਧੀ ਨੇ, ਮਨ ਨੇ ਤਾਂ ਸੰਕਲਪ ਵਿਕਲਪ ਕਰ ਦਿੱਤੇ ਨਾ, ਅੱਗੇ ਨਿਸ਼ਚਾ ਤਾਂ ਬੁੱਧੀ ਨੇ ਕਰਨਾ। ਇਸ ਕਰਕੇ ਬੁੱਧੀ ਹੈ ਸਾਰਥੀ, ਜੋ ਉਹਨਾਂ ਘੋੜਿਆਂ ਨੂੰ ਉਸ ਲਗਾਮ ਨੂੰ ਪਕੜ ਕੇ ਅੱਗੇ ਚਲਾਉਂਦੀ ਹੈ। ਇਹ ਬੜੀ ਸੁੰਦਰ ਉਦਾਹਰਣ ਮੇਰੇ ਸਾਹਿਬ ਜੀ ਦੇ ਰਹੇ ਨੇ, ਇਹਦੇ ਤੋਂ ਸਰਲ ਤੇ ਸਪਸ਼ਟ ਉਦਾਹਰਣ ਹੋਰ ਕੋਈ ਨਹੀਂ ਹੋ ਸਕਦੀ ਆਪਣੇ ਨਿਜ ਸਰੂਪ ਨੂੰ ਸਮਝਣ ਵਾਸਤੇ। ਸਰੀਰ ਪਾਤਸ਼ਾਹ ਕਹਿੰਦੇ ਰੱਥ ਹੈ, ਇੰਦਰੀਆਂ ਘੋੜੇ ਹਨ, ਮਨ ਉਹਨਾਂ ਘੋੜਿਆਂ ਦੇ ਮੂੰਹ ਵਿਚ ਪਾਈ ਹੋਈ ਲਗਾਮ ਹੈ, ਪਕੜੀ ਹੋਈ ਹੈ ਬੁੱਧੀ ਰੂਪੀ ਸਾਰਥੀ ਨੇ। ਪਰ ਉਸ ਰੱਥ ਦੇ ਵਿਚ ਕੋਈ ਬੈਠਾ ਵੀ ਤਾਂ ਜਾ ਰਿਹਾ, ਉਹ ਹੈ ਮਹਾਰਾਜ ਜੀ ਕਹਿੰਦੇ ਤੇਰਾ ਸਰੂਪ, ਜਿਹਨੂੰ ਆਤਮਾ ਮੰਡਲ ਕਹਿੰਦੇ ਨੇ, ਆਤਮ ਰਾਮ ਕਹਿੰਦੇ ਨੇ, ਉਹ ਵਿਚ ਰੱਥ ਦੇ ਬੈਠਾ ਸਾਰਥੀ ਚਲਾ ਰਿਹਾ, ਘੋੜੇ ਵੀ ਅੱਗੇ ਲੱਗੇ ਹੋਏ ਨੇ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜੋ ਰਥੀ ਹੈ ਨਾ, ਉਸ ਰੱਥ ਦਾ ਮਾਲਕ ਉਹ ਤੇਰੀ ਆਤਮਾ ਹੈ, ਜੋ ਸਵਯੰ ਪ੍ਰਕਾਸ਼ ਹੈ, ਜਿਸ ਨੂੰ ਨਾ ਹਰਖ ਹੈ ਨਾ ਸੋਗ ਹੈ, ਕਹਿੰਦੇ ਉਹ ਤੇਰਾ ਨਿਜ ਸਰੂਪ ਹੈ ਰਾਏ ਜੀ।
ਕੋ ਸਕੈ ਨਾਗਨ ਜਰਾਈ ਨਿਰਨਤਾ ਕੋ ਕਬੈ ਗਿਰਾਏ।
ਰਾਜ ਪਾਤਸ਼ਾਹ ਕਹਿੰਦੇ ਉਹਨੂੰ ਤੁਸੀਂ ਚੰਗੀ ਤਰ੍ਹਾਂ ਸਮਝ ਲਓ, ਜਾਣ ਲਓ ਕਿ ਜਿਸ ਨੂੰ ਅੱਗ ਸਾੜ ਨਹੀਂ ਸਕਦੀ, ਰੱਥ ਸੜ ਸਕਦਾ ਹੈ, ਇੰਦਰੀਆਂ ਸੜ ਸਕਦੀਆਂ ਨੇ, ਘੋੜੇ ਬਿਨਸ ਸਕਦੇ ਨੇ, ਲਗਾਮਾਂ ਜਲ ਸਕਦੀਆਂ ਨੇ, ਪਰ ਜੋ ਵਿਚ ਰਥੀ ਆਤਮਾ ਦਾ ਉਸ ਨੂੰ ਪ੍ਰਕਾਸ਼ਨ ਵਾਲਾ ਮਾਲਕ ਹੈ, ਮਹਾਰਾਜ ਕਹਿੰਦੇ ਉਹਨੂੰ ਅੱਗ ਸਾੜ ਨਹੀਂ ਸਕਦੀ, ਨੀਰ ਡੁਬੋ ਨਹੀਂ ਸਕਦਾ, ਤੇ ਨਾ ਹੀ ਹਵਾ ਸੋਖ ਸਕਦੀ ਹੈ।
ਮੈਂ ਸ਼ਸਤਰ ਤੋਂ ਛੇਦੇ ਜਾਏ,
ਕਿਸੇ ਪ੍ਰਕਾਰ ਦੇ ਸ਼ਸਤਰ ਨਾਲ ਛੇਦਿਆ ਨਹੀਂ ਜਾ ਸਕਦਾ। ਇਸ ਕਰਕੇ ਮੇਰੇ ਮਾਲਕ ਨੇ, ਗੁਰੂ ਕਲਗੀਧਰ ਪਾਤਸ਼ਾਹ ਨੇ ਉਸ ਪਰਮਾਤਮਾ ਦੇ ਸਰੂਪ ਨੂੰ ਵਰਣਨ ਕਰਦਿਆਂ ਕਿਹਾ ਅਛੇਦ ਹੈ, ਅਛੇਦ ਜਿਹਨੂੰ ਕਿਸੇ ਸ਼ਸਤਰ ਨਾਲ ਛੇਦਿਆ ਨਾ ਜਾ ਸਕੇ, ਕੱਟਿਆ ਨਾ ਜਾ ਸਕੇ। ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਉਹ ਕਿਸੇ ਸ਼ਸਤਰ ਨਾਲ ਛੇਦਿਆ ਨਹੀਂ ਜਾ ਸਕਦਾ,
ਉਹਨੂੰ ਤਾਂ ਕੋ ਸਕੈ ਉਡਾਏ,
ਹਵਾ ਨੂੰ ਉਡਾ ਨਹੀਂ ਸਕਦੇ, ਹਵਾ ਉਸ ਨੂੰ ਆਪਣੇ ਨਿਜ ਸਰੂਪ ਤੋਂ ਡੁਲਾ ਨਹੀਂ ਸਕਦੀ।
ਬਾਲਕ ਬੁੱਢਾ ਜੋ ਨੈ ਤਰਨਾ,
ਜੋ ਨਾ ਬੱਚਾ ਹੈ ਨਾ ਬੁੱਢਾ ਹੈ ਤੇ ਨਾ ਜਵਾਨ ਹੈ, ਕਿਉਂਕਿ ਬੱਚਾ ਕਹਾਂਗੇ ਤੇ ਜਵਾਨ ਹੋਏਗਾ, ਜਵਾਨ ਕਹਾਂਗੇ ਤੇ ਬਜ਼ੁਰਗ ਮੰਨਣਾ ਪਏਗਾ, ਉਹ ਤਾਂ ਸਦਾ ਇੱਕੋ ਜਿਹਾ ਰਹਿੰਦਾ। ਇਸ ਕਰਕੇ ਨਾ ਬਾਲਕ ਹੈ ਨਾ ਇਹ ਬੁੱਢਾ ਨਾ ਇਹ ਬਾਲਾ। ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਤਮਾ ਦੇ ਉਸੇ ਸਰੂਪ ਦਾ ਵਰਣਨ ਕਰ ਰਹੇ ਨੇ ਕਿ ਨਾ ਤਾਂ ਇਹ ਬੁੱਢਾ ਹੈ ਨਾ ਬਾਲਕ ਹੈ ਨਾ ਤਰੁਣ ਹੈ। ਉਸੇ ਅਵਸਥਾ ਵਿੱਚ ਪਹੁੰਚੇ ਹੋਏ ਮੇਰੇ ਪਾਤਸ਼ਾਹ ਨੇ ਕਿਹਾ ਗੁਰਮੁਖ ਬੁੱਢੇ ਕਦੇ ਨਾਹੀ ਜਿਨ ਅੰਤਰ ਸੁਰਤ ਗਿਆਨ, ਜਿਨ ਅੰਦਰੋਂ ਗਿਆਨ ਉਜਾਗਰ ਹੋ ਗਿਆ ਨਾ, ਭਾਵੇਂ ਸਰੀਰ ਬਿਰਧ ਹੈ ਪਰ ਉਹ ਅੰਦਰੋਂ ਜਾਣ ਲੈਂਦੇ ਨੇ ਵੀ ਅਸੀਂ ਬਿਰਧ ਨਹੀਂ ਹਾਂ, ਇਹ ਬਿਰਧ ਅਵਸਥਾ ਦਾ ਭਾਵ ਵੀ ਮੇਰੇ ਤੇ ਨਹੀਂ ਹੈ। ਕਹਿੰਦੇ ਉਹ ਇਸ ਪ੍ਰਕਾਰ ਦੀ ਅਵਸਥਾ ਦੇ ਮਾਲਕ ਨੇ।
ਯਾਹੀ ਕਦਾਚਿਤ ਜਨਮ ਨ ਮਰਨਾ,
ਕਦਾਚਿਤ ਜਨਮ ਤੇ ਮਰਨ ਹੈ ਹੀ ਨਹੀਂ। ਉਹ ਅੰਤਸ਼ਕਰਨ ਤਾਂ ਜਮਦਾ ਮਰਦਾ ਹੈ, ਉਹਨੂੰ ਸੂਖਮ ਸਰੀਰ ਕਿਹਾ ਵਿਦਵਾਨਾਂ ਨੇ, ਉਹੀ ਇੱਕ ਸਰੀਰ ਨੂੰ ਛੱਡ ਕੇ ਦੂਸਰੇ ਸਰੀਰ ਤੱਕ ਦੀ ਯਾਤਰਾ ਕਰਦਾ ਹੈ, ਉਹੀ ਇਸ ਲੋਕ ਤੋਂ ਪਰਲੋਕ ਤੱਕ ਦੀ ਯਾਤਰਾ ਕਰਦਾ ਹੈ। ਪਰ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਜੋ ਆਤਮ ਸਰੂਪ ਹੈ ਉਹ ਜਨਮ ਮਰਨ ਵਿੱਚ ਨਹੀਂ ਹੈ, ਉਹ ਜਨਮ ਮਰਨ ਦੇ ਵਿੱਚ ਨਹੀਂ ਆਉਂਦਾ।
ਕੋ ਭੁੱਖ ਪਿਆਸ ਨਾ ਥੋਰੇ,
ਜਾਂ ਕਹਿੰਦੇ ਜਿਹਨੂੰ ਨਾ ਤਾਂ ਭੁੱਖ ਲੱਗਦੀ ਹੈ ਨਾ ਹੀ ਪਿਆਸ ਲੱਗਦੀ ਹੈ।
ਜੇ ਬਿਸਰੈ ਤੇ ਹੈ ਦੁੱਖ ਘੋਰੇ,
ਗੁਰਮੁਖ ਅੰਤਰ ਸਹਿਜ ਹੈ ਮਨ ਚੜਿਆ ਦਸਵੇਂ ਆਕਾਸ਼, ਤਿੱਥੈ ਊਂਗ ਨਾ ਭੁੱਖ ਹੈ ਹਰ ਅੰਮ੍ਰਿਤ ਨਾਮ ਸੁਖ ਵਾਸ, ਉਥੇ ਨਾ ਨੀਂਦ ਹੈ ਨਾ ਭੁੱਖ ਹੈ। ਗਰੀਬ ਨਵਾਜ ਪਾਤਸ਼ਾਹ ਜੀ ਕਹਿੰਦੇ ਇਹੋ ਜੀ ਉਹ ਅਵਸਥਾ ਹੈ ਕਿ ਜਿਸ ਨੂੰ ਨਾ ਭੁੱਖ ਵਿਆਪਦੀ ਹੈ ਨਾ ਪਿਆਸ। ਜੇ ਬਿਸਰੇ ਤੇ ਹਵੈ ਦੁੱਖ ਘੋਰੀ, ਘੋਰੀ ਕਹਿੰਦੇ ਨੇ ਬਹੁਤ ਨੂੰ, ਜੇ ਉਹ ਆਤਮਾ ਦਾ ਸਰੂਪ ਅੰਦਰੋਂ ਵਿਸਰਿਆ ਹੋਇਆ ਤੇ ਫਿਰ ਬਹੁਤ ਸਾਰੇ ਘਣੇ ਹੀ ਦੁੱਖ, ਬਹੁਤ ਸਾਰੇ ਦੁੱਖ ਉਹ ਇਸ ਜੀਵ ਨੂੰ ਆ ਕੇ ਘੇਰਦੇ ਨੇ। ਜਦੋਂ ਤੱਕ ਆਤਮਾ ਨੂੰ ਭੁੱਲਿਆ ਹੋਇਆ ਉਦੋਂ ਤੱਕ ਸਾਰੇ ਦੁੱਖ ਇਹਨੂੰ ਘੇਰ ਕੇ ਰੱਖਦੇ ਨੇ।
ਸੁਣ ਬੁਲਾਰੇ ਸਬਿਦ ਕੇ ਬੇਨਾ, ਤਿਜ ਸਰੂਪ ਜਾਣੇ ਸੋ ਕਹਿਨਾ।
ਬਸ ਹੁਣ ਨੇਤਰ ਬੰਦ ਹੋਏ, ਮਹਾਰਾਜ ਜੀ ਦੇ ਬਚਨ ਸੁਣਦੇ ਆ, ਰਾਏ ਬੁਲਾਰ ਜੀ ਪਹੁੰਚ ਗਏ ਟਿਕਾਣੇ ਤੇ, ਉਸ ਥਾਂ ਤੇ ਜਿੱਥੇ ਸਾਹਿਬ ਜੀ ਪਹੁੰਚਾਉਣਾ ਚਾਹੁੰਦੇ ਸਨ। ਰਾਏ ਜੀ ਜਾ ਪਹੁੰਚੇ ਗੁਰੂ ਸਾਹਿਬ ਦੀ ਕਿਰਪਾ ਨਾਲ। ਰਾਏ ਬੁਲਾਰ ਜੀ ਨੂੰ ਆਪਣੇ ਨਿਜ ਸਰੂਪ ਦਾ ਗਿਆਨ ਹੋ ਗਿਆ, ਜਿੱਥੇ ਪਰਮ ਸੁਖ ਪਰਮ ਆਨੰਦ ਵਰਤਦਾ ਹੈ।
ਭਇਓ ਨਿਮਗਨ ਅਥਾ ਆਨੰਦਾ,
ਨਿਮਗਨ ਹੋ ਗਏ ਉਸ ਅਥਾ ਆਨੰਦ ਵਿੱਚ, ਮਗਨ ਹੋ ਗਈ ਹੈ ਸੁਰਤ ਰਾਏ ਬੁਲਾਰ ਜੀ ਦੀ।
ਛੁੱਟ ਗਏ ਜਗ ਕੇ ਸਭ ਫੰਦਾ,
ਜਿੰਨੇ ਜਗ ਦੇ ਫਾਹੇ ਪਏ ਹੋਏ ਸੀ ਸਭ ਛੁੱਟ ਗਏ। ਇਹਨੂੰ ਕਹਿੰਦੇ ਨੇ ਜੀਵਨ ਮੁਕਤ ਅਵਸਥਾ। ਇਹ ਮੁਕਤੀ ਮੰਗੀ ਹੈ ਪਰਮੇਸ਼ਰ ਕੋਲੋਂ ਭਗਤਾਂ ਨੇ। ਉਹਨਾਂ ਕਈਆਂ ਆਖਿਆ ਜੀ ਮਰਨ ਤੋਂ ਬਾਅਦ ਮਿਲ ਜਾਏਗੀ ਮੁਕਤੀ, ਮਹਾਰਾਜ ਜੀ ਕਹਿੰਦੇ ਮੂਏ ਹੋਏ ਜੋ ਮੁਕਤ ਦੇਹੋਗੇ, ਮੁਕਤ ਨਾ ਜਾਣਨਾ ਕੋਹਲਾ, ਮਰਨ ਤੋਂ ਬਾਅਦ ਵੀ ਜੇ ਮੁਕਤੀ ਦੇਣੀ ਹੈ ਉਹਨੂੰ ਕਿਹਨੇ ਜਾਣਨਾ। ਮਹਾਰਾਜ ਮੁਕਤੀ ਦੇਣੀ ਹੈ ਤਾਂ ਜੋਤਿਆਂ ਦੀ ਜੋ ਰਾਏ ਬੁਲਾਰ ਨੂੰ ਦਿੱਤੀ ਹੈ ਸਤਿਗੁਰਾਂ ਨੇ। ਜਗਤ ਦੀਆਂ ਫਾਹੀਆਂ ਕੱਟੀਆਂ ਗਈਆਂ, ਜਗਤ ਦੇ ਫੰਦੇ ਮਿਟ ਗਏ। ਹਾਂਜੀ,
ਹੱਥ ਬੰਦ ਪਦ ਬੰਧਨ ਧਾਰੀ, ਉਸਤਤ ਪਦ ਕੀ ਗਿਰਾ ਉਚਾਰੇ।
ਆਪਣੇ ਉਸ ਨਿਜ ਸਰੂਪ ਨੂੰ ਜਾਣਨ ਤੋਂ ਬਾਅਦ ਹੱਥ ਬੰਨ ਲਏ ਰਾਏ ਜੀ ਨੇ ਔਰ ਸਤਿਗੁਰੂ ਜੀ ਦੀ ਉਸਤਤ ਕਰਨ ਲੱਗੇ। ਮਹਾਰਾਜ ਜੀ ਦੀ ਉਸਤਤ ਵਿੱਚ ਬਾਣੀ ਆਪਣੀ ਰਸਨਾ ਤੋਂ ਉਚਾਰਨ ਲੱਗੇ।
ਧੰਨ ਧੰਨ ਪੂਰਨ ਗੁਰਦੇਵਾ, ਕਿਰਪਾ ਤੁਮਾਰ ਲਖਿਓ ਅਸ ਭੇਵਾ।
ਰਾਏ ਜੀ ਕਹਿੰਦੇ ਹੇ ਗੁਰਦੇਵ ਜੀ, ਤੁਸੀਂ ਧੰਨ ਹੋ ਧੰਨ ਹੋ ਧੰਨ ਹੋ, ਤੁਹਾਡੀ ਕਿਰਪਾ ਨਾਲ ਤੁਹਾਡੀ ਦਇਆ ਨਾਲ ਮੈਂ ਐਸੇ ਰਹੱਸ ਨੂੰ ਐਸੇ ਭੇਦ ਨੂੰ ਜਾਣਿਆ ਹੈ।
ਰਾਗ ਦਵੈਖ ਦਵੈ ਸਿੰਘ ਸਮਾਨਾ, ਇਨਕੇ ਪੈਸੇ ਮੁਝੈ ਮੁਚਾਨਾ।
ਰਾਗ ਔਰ ਦਵੈਸ਼ ਜਿਹੜੇ ਬੜੇ ਭਿਆਨਕ ਸ਼ੇਰ ਵਾਂਗੂ ਮੈਨੂੰ ਪਕੜੀ ਬੈਠੇ ਸਨ, ਇਹਨਾਂ ਤੋਂ ਤੁਸੀਂ ਮੈਨੂੰ ਬਚਾ ਲਿਆ ਹੈ, ਇਹਨਾਂ ਤੋਂ ਤੁਸੀਂ ਮੈਨੂੰ ਮੁਕਤ ਕਰ ਦਿੱਤਾ ਹੈ।
ਗ੍ਰਸਿਓ ਸਰਪ ਦੀਰਘ ਹੰਕਾਰਾ, ਦੀਨ ਜਾਨ ਤੁਮਲੀ ਨੇ ਉਭਾਰਾ।
ਹੰਕਾਰ ਰੂਪੀ ਬੜੇ ਭਿਆਨਕ ਅਜਗਰ ਨੇ ਜੋ ਮੈਨੂੰ ਗਰਸਿਆ ਹੋਇਆ ਸੀ, ਪਕੜਿਆ ਹੋਇਆ ਸੀ, ਮੈਨੂੰ ਗਰੀਬ ਜਾਣ ਕੇ, ਦੀਨ ਜਾਣ ਕੇ, ਹੇ ਪਾਤਸ਼ਾਹ ਉਹਦੇ ਤੋਂ ਮੈਨੂੰ ਮੁਕਤ ਕਰ ਲਿਆ ਹੈ।
ਅਬ ਮੈਂ ਆਤਮ ਰੂਪ ਪਛਾਨਾ, ਜੇ ਜਾਣੇ ਜਗ ਕੋ ਦੁਖ ਆਨਾ।
ਆਤਮ ਸਰੂਪ ਨੂੰ ਪਛਾਣ ਲਿਆ, ਜਿਸ ਨੂੰ ਜਾਣ ਕੇ ਮੇਰੇ ਜਗਤ ਦੇ ਸਾਰੇ ਦੁੱਖ ਕੱਟੇ ਗਏ ਨੇ, ਸਾਰੇ ਦੁੱਖ ਨਸ਼ਟ ਹੋ ਗਏ ਨੇ।
ਇਸ ਪ੍ਰਕਾਰ ਕੋ ਸੁਨੇ ਉਪਦੇਸ਼ੂ ਗਿਆਨੀ ਸਹਿਜ ਸਰੂਪ ਨਰੇਸ਼ੂ।
ਗਰੀਬ ਨਵਾਜ ਪਾਤਸ਼ਾਹ ਦਾ ਐਸਾ ਉਪਦੇਸ਼ ਸੁਣ ਕੇ ਰਾਏ ਬੁਲਾਰ ਜੀ ਨੂੰ ਆਪਣੇ ਨਿਜ ਸਰੂਪ ਦਾ ਗਿਆਨ ਹੋ ਗਿਆ, ਆਪਣੇ ਨਿਜ ਸਰੂਪ ਦਾ ਬੋਧ ਹੋ ਗਿਆ। ਸਤਿਗੁਰੂ ਜੀ ਦਾ ਐਸਾ ਉਪਦੇਸ਼ ਸੁਣ ਕੇ
ਏਕ ਆਤਮਾ ਵਿਆਪਕ ਸਾਰੇ ਉਤੋਂ ਭੇਦ ਤੋਂ ਦੂਰ ਨਿਵਾਰੇ।
ਕੋਈ ਆਤਮਾ ਸਾਰੇ ਪਾਸੇ ਵਿਆਪਕ ਹੈ, ਜਿਹੜਾ ਭੇਦ ਬਿਰਤੀ ਸੀ ਨਾ ਉਹ ਸਤਿਗੁਰੂ ਜੀ ਨੇ ਨਿਵਾਰ ਦਿੱਤੀ। ਹੁਣ ਉਹ ਅਵਸਥਾ ਕਰੋੜਾਂ ਸੂਰਜਾਂ ਵਾਂਗੂ ਅੰਦਰ ਪ੍ਰਕਾਸ਼ਮਾਨ ਹੋ ਗਈ ਹੈ, ਜਿਹਦਾ ਜ਼ਿਕਰ ਗੁਰੂ ਪੰਜਵੇਂ ਬਾਪੂ ਜੀ ਨੇ ਕੀਤਾ, ਜੈ ਜੈ ਪੇਖੋ ਤਹਿ ਹਜੂਰ ਦੂਰ ਕਤਹੋ ਨਾ ਜਾਈ, ਰੱਬ ਰਹਿਆ ਸਰਬੱਤਰ ਮੈਂ ਮਨ ਸਦਾ ਧਿਆਈ। ਭੇਦ ਬਿਰਤੀ ਗੁਰੂ ਸਾਹਿਬ ਜੀ ਨੇ ਕਿਰਪਾ ਕਰਕੇ ਕੱਟ ਦਿੱਤੀ।
ਕਰ ਬੁਲਾਰ ਕੋ ਭਲੇ ਨਿਆਲਾ ਪੁਨ ਆਏ ਨਿਜ ਸਦਨ ਕਿਰਪਾਲਾ।
ਰਾਏ ਬੁਲਾਰ ਨੂੰ ਏਦਾਂ ਭਲੀ ਪ੍ਰਕਾਰ ਨਾਲ ਨਿਹਾਲ ਕਰਕੇ ਗਰੀਬ ਨਵਾਜ ਪਾਤਸ਼ਾਹ ਜੀ ਆਪਣੇ ਮਹੱਲਾਂ ਚ, ਆਪਣੇ ਮੰਦਰਾਂ ਚ ਵਾਪਸ ਆਏ ਹਨ।
ਮਨੋ ਗਿਆਨ ਕੋ ਤਰਨ ਬਿਰਾਜੈ ਜੇ ਕੇ ਦਰਸ਼ਨ ਕਲ ਮਲ ਭਾਜੈ।
ਗਿਆਨ ਦਾ ਸੂਰਜ ਚੜਿਆ ਹੈ, ਜਿਸ ਦੇ ਦਰਸ਼ਨ ਕਰਕੇ ਸਾਰੇ ਕਲਯੁਗ ਦੇ ਕੀਤੇ ਪਾਪ ਨਸ਼ਟ ਹੋ ਜਾਂਦੇ ਹਨ।
ਕਿਸਕ ਦਿਵਸੀ ਸੁਭਾਂਤ ਬਿਤਾਏ ਸ਼ੁਭ ਮਗ ਦੀਨ ਜਗਤ ਜੋ ਆਏ।
ਇਸ ਪ੍ਰਕਾਰ ਮਹਾਰਾਜ ਸੱਚੇ ਪਾਤਸ਼ਾਹ ਨੇ ਕੁਝ ਦਿਨ ਰਾਏ ਭੋਏ ਦੀ ਤਲਵੰਡੀ ਚ ਬਤੀਤ ਕੀਤੇ ਨੇ, ਜਿਹੜੇ ਜਗਤ ਦੇ ਜੀਵਾਂ ਨੂੰ ਮਤ ਦੇਣ ਲਈ ਆਏ ਨੇ, ਜਗਤ ਦੇ ਜੀਵਾਂ ਨੂੰ ਉਧਾਰਨ ਲਈ ਆਏ ਨੇ, ਸ਼ੁਭ ਮਾਰਗ ਤੇ ਤੋਰਨ ਲਈ ਆਏ ਨੇ। ਏਦਾਂ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਕੁਝ ਦਿਨ ਹੋਰ ਰਾਏ ਭੋਏ ਦੀ ਤਲਵੰਡੀ ਚ ਬਤੀਤ ਕੀਤੇ ਹਨ। ਹੋਰ ਵੀ ਇੱਥੇ ਮਹਾਰਾਜ ਦੀ ਕਿਰਪਾ ਕਰ ਰਹੇ ਨੇ, ਤੁਲਸਾ ਦਾਸੀ ਨੂੰ ਵੀ ਬ੍ਰਹਮ ਗਿਆਨ ਬਖਸ਼ ਰਹੇ ਨੇ। ਉਹ ਕਥਾ ਆਪ ਜੀ ਅਗਲਿਆਂ ਪ੍ਰਕਰਣਾਂ ਚ ਸਰਵਣ ਕਰੋਗੇ। ਸਾਹਿਬ ਗਰੀਬ ਨਵਾਜ ਪਾਤਸ਼ਾਹ ਜੀ ਮਹਾਰਾਜ ਜੀ ਦੀ ਪਵਿੱਤਰ ਪਾਵਨ ਕਥਾ ਕਥਨ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ ਵਾਹਿ